دوہرا دن پرت دان وسال دج ار دینن کو دیت دار دریو نپور بکھے آئے گرو تے لیت.
واہ گرو جی کا خالصہ, واہ گرو جی کی فتح. تن تن گردیو جس سنگ ہر جپے, گر کرپال جب پے تاں اوگن سب چھپے. کرن کارن کرپا ردان, پتت پاون بھگت وچھل اناتھ ناتھ ست گرو. تن تن شری گرو گرنتھ صاحب سچے پاتشاہ دے پاون چرنا چ سندھیا سمے دے سجے ہوئے دیوانا چکتر ہو کے حاضریاں بھر کے پنتھ دے والی چٹیاں باجاں والے شمشیرے بہادر دیگ اور تیگ کے تنی ستگرو بے کسارا یار گرو گوبند سنگھ, قادر ہر کار گرو گوبند سنگھ, شاہ شہن شاہ گرو گوبند سنگھ, ایسے ست گرو جو نور دے پرکاش دے زملہ ہن. زملہ کہدے نے جوڑ نو. بھائی صاحب بھائی نند لال جی کہندے اے دسویں پاتشاہ تسی پرکاش دے نور دے جوڑ ہو, زملہ فیض نور گرو گوبند سنگھ. نور دے پرکاش دے زملہ ہن جو سنت بھی نے شپائی بھی نے. جے درشٹی کون کبھی دی درشٹی کون نال ویکھیے تے دسم پتا پادشاہ مہاراج مہان کبھی بھی ہن. دانیاں دی درشٹی نال ویکھیے تے ستگرو دی بڑے بڑے دانی ہن, سربنس دانی ہن. ایسے ستگرو شری گرو گوبند سنگھ صاحب جی مہاراج جی دا پوتر پاون پرکاش پرب دہاڑا بڑی شردا بھاونا ستکار سہت ادب سہت آپ جی منا رہے. دسم پتا پاتشاہ جی مہاراج جی دی بدولت اج سارے دھرم استھانا تے چاہے وہ ہندوؤں دے مندر ہن, چاہے وہ جینیاں دے مندر نے, بودھیاں دے مٹھ نے, عیسائیاں دے چرچ نے, اس بھارت کھنڈ دی بھومی تے جتنے بھی ون سونتا دے دھرم نظر آ رہے نے, انہاں دھرماں نوں رکھن والے سری گرو گوبند سنگھ صاحب جی ہن. ماں کبھی بھائی سنتوکھ سنگھ جی نے ایک نقشہ بنیا کہ جے کتے سری گرو گوبند سنگھ صاحب جی نہ ہندے تے کی ہندا. اللہ یار خان یوگی نے بھی یہ گل لکھی ہے, نہ کہوں اب کی نہ کہوں تب کی, بات کہوں میں جب کی, اگر نہ ہوتے گرو گوبند سنگھ تو سنت ہوتی سب کی. یہ گل کوئی کاو دی کلپنا نہیں ہے, سچائی ہے. اگر شری گرو گوبند سنگھ صاحب نہ ہندے تے شاید دنیا دے ہر ایک انسان دی اج سنت ہندی, ਬਾਦਸ਼ਾਹ ਔਰੰਗਜ਼ੇਬ ਆਪਣੇ ਮਨਸੂਬਿਆਂ ਚ ਕਾਮਯਾਬ ਹੋ ਚੁੱਕਾ ਹੁੰਦਾ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ। ਆ ਜਿਹੜੀ ਅਨੇਕਤਾ ਨਜ਼ਰ ਆ ਰਹੀ ਹੈ, ਅਨੇਕਤਾ, ਈਸਾਈ, ਬੋਧੀ, ਜੈਨੀ, ਜੰਗਮ, ਸਰੇਵੜੇ, ਕਿੰਨੇ ਧਰਮ ਨੇ ਭਾਰਤ ਖੰਡ ਚ। ਜੇ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਹੁੰਦੇ ਤੇ ਇਹ ਜਿਹੜੀ ਅਨੇਕਤਾ ਨਜ਼ਰ ਆ ਰਹੀ ਹੈ, ਇਹ ਅਨੇਕਤਾ ਨਹੀਂ ਸੀ ਹੋਣੀ। ਇਸ ਅਨੇਕਤਾ ਦੀ ਥਾਂ ਤੇ ਏਕਤਾ ਹੋਣੀ ਸੀ, ਭਾਵ ਇੱਕੋ ਹੀ ਧਰਮ ਹੋਣਾ ਸੀ, ਇਸਲਾਮ, ਇੱਕੋ ਧਰਮ। ਸਤਿਗੁਰੂ ਜੀ ਕਿਸੇ ਧਰਮ ਦੇ ਵਿਰੋਧੀ ਨਹੀਂ ਸਨ ਕਿ ਉਹਨਾਂ ਨੇ ਇਸਲਾਮ ਦਾ ਵਿਰੋਧ ਕੀਤਾ ਹੈ, ਐਸਾ ਨਹੀਂ ਹੈ। ਸਤਿਗੁਰੂ ਜੀ ਪ੍ਰਮਾਤਮਾ ਦੇ ਬਣਾਏ ਹੋਏ ਉਸ ਬਗੀਚੇ ਨੂੰ ਕਾਇਮ ਰੱਖਣਾ ਚਾਹੁੰਦੇ ਸੀ ਜਿਸ ਪ੍ਰਮਾਤਮਾ ਦੇ ਵਿਦਾਤਾ ਦੇ ਬਣਾਏ ਹੋਏ ਬਗੀਚੇ ਵਿਚ ਵਨ ਸਵੰਨਤਾ ਦੇ ਵੱਖੋ ਵੱਖਰੇ ਧਰਮਾਂ ਦੇ ਫੁੱਲ ਖਿੜੇ ਹੋਏ ਸੀ, ਈਸਾਈਆਂ ਦੇ, ਯਹੂਦੀਆਂ ਦੇ, ਪਾਰਸੀਆਂ ਦੇ, ਜੈਨੀਆਂ ਦੇ, ਬੋਧੀਆਂ ਦੇ, ਉਸ ਬਗੀਚੇ ਨੂੰ ਗੁਰੂ ਕਲਗੀਧਰ ਜੀ ਰੱਖਣਾ ਚਾਹੁੰਦੇ ਸੀ। ਤੇ ਬਗੀਚਾ ਵੇਖਣ ਨੂੰ ਵੀ ਸੁੰਦਰ ਉਹੀ ਲੱਗਦਾ ਹੈ ਜਿਸ ਬਗੀਚੇ ਚ ਵੱਖੋ ਵੱਖਰੇ ਫੁੱਲ ਖਿੜੇ ਹੋਣ। ਜਿਸ ਬਗੀਚੇ ਚ ਇੱਕੋ ਤਰ੍ਹਾਂ ਦੇ ਹੀ ਫੁੱਲ ਖਿੜੇ ਹੋਣ, ਉਸ ਬਗੀਚੇ ਨੂੰ ਵੇਖਣ ਨੂੰ ਵੀ ਚਿੱਤ ਨਹੀਂ ਕਰਦਾ। ਜੇ ਕੋ ਗੇਂਦਾ ਹੀ ਖਿੜਿਆ ਹੋਵੇ ਤੇ ਬਗੀਚਾ ਕਿਹਨੇ ਵੇਖਣਾ। ਜੇ ਗੇਂਦੇ ਦੇ ਨਾਲ ਗੁਲਦੌਦੀ ਵੀ ਖਿੜੀ ਹੈ, ਗੁਲਾਬ ਵੀ ਖਿੜਿਆ, ਚਮੇਲੀ ਵੀ ਖਿੜੀ ਹੈ, ਉਸ ਬਗੀਚੇ ਨੂੰ ਵੇਖਣ ਨੂੰ ਵੀ ਚਿੱਤ ਕਰਦਾ। ਅਗਰ ਗੁਰੂ ਗੋਬਿੰਦ ਸਿੰਘ ਨਾ ਹੁੰਦੇ, ਅਨੇਕਤਾ ਨਹੀਂ ਸੀ ਹੋਣੀ, ਭਾਵੇ ਵੱਖੋ ਵੱਖਰੇ ਧਰਮ ਨਹੀਂ ਸਨ ਹੋਣੇ, ਸਭ ਖਤਮ ਹੋ ਜਾਣੇ ਸੀ, ਇੱਕੋ ਧਰਮ ਹੋਣਾ ਸੀ ਇਸਲਾਮ ਦਾ। ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ, ਕਤੇਬਾਂ ਤੇ ਕੁਰਾਨਾਂ ਦਾ ਜਿਹੜਾ ਕੁਚੀਲਪੁਣਾ ਹੈ, ਸੁੰਗੜਵੀਂ ਸੋਚ, ਕੁਰਾਨ ਦੀ ਸੋਚ ਸੁੰਗੜਵੀਂ ਹੈ, ਉਹਦਾ ਦਾਇਰਾ ਵਿਸ਼ਾਲ ਨਹੀਂ ਹੈ, ਉਹਦੀ ਫਿਲਾਸਫੀ ਵਿਸ਼ਾਲ ਨਹੀਂ ਹੈ, ਉਹਦਾ ਸਿਧਾਂਤ ਬਹੁਤ ਵਿਸ਼ਾਲ ਨਹੀਂ ਹੈ ਕਿ ਸਾਰੀ ਦੁਨੀਆਂ ਨੂੰ ਆਪਣੀ ਬੁੱਕਲ ਚ ਲੈ ਸਕੇ। ਬੜਾ ਸੁੰਗੜਵਾਂ ਜਿਹਾ, ਸੰਕੋਚਵਾਂ ਜਿਹਾ ਦਾਇਰਾ ਹੈ ਕੁਤੇਬਾਂ ਤੇ ਕੁਰਾਨਾਂ ਦਾ, ਕਤੇਬ ਤੇ ਕੁਰਾਨ ਦਾ। ਕਤੇਬਾਂ ਤੇ ਕੁਰਾਨਦਾਂ ਦੀ ਕੁਰਾਨ ਦੀ ਕੁਚੀਲਤਾ ਹੋਣੀ ਸੀ। ਪਾਪ ਹੀ ਪ੍ਰਪੱਕ ਜਾਤੇ, ਧਰਮ ਤਸਕ ਜਾਤੇ, ਵਰਨ ਗਰਕ ਜਾਤੇ, ਸਹਿਤ ਵਿਧਾਨ ਕੀ। ਪਾਪ ਹੀ ਪੱਕ ਜਾਣੇ ਸੀ 7 ਸਾਲ ਤੇ 9 ਸਾਲ ਦੇ ਬੱਚਿਆਂ ਦਾ, ਜਿਨ੍ਹਾਂ ਦੇ ਰਾਜ ਵਿਚ ਲਹੂ ਡੋਲਿਆ ਜਾ ਰਿਹਾ, ਤੇ ਪਾਪ ਨਹੀਂ ਸੀ ਤੇ ਹੋਰ ਕੀ ਸੀ। ਬਾਦਸ਼ਾਹ ਤਾਂ ਪਾਪੀ ਸੀ, ਸ਼ਰਮਦ ਵਰਗੇ ਫਕੀਰਾਂ ਨੂੰ ਮਾਰ ਰਿਹਾ ਸੀ, ਕੋਹ ਰਿਹਾ ਸੀ, ਉਹਦੇ ਨਵਾਬ ਵੀ ਪਾਪੀ ਸਨ। ਪਾਪ ਹੀ ਪੱਕ ਜਾਣੇ ਸਨ, ਧਰਮ ਤਸਕ ਜਾਣਾ ਸੀ। ਆ ਜਿਹੜੇ ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼, 4 ਵਰਣ ਨਜ਼ਰ ਆਉਂਦੇ ਨੇ, ਇਹ ਵਰਣ ਭਾਵ ਮਿਟ ਜਾਣਾ ਸੀ, ਸਭ ਖਤਮ ਹੋ ਜਾਣੇ ਸਨ, ਵਰਣ ਵੀ ਨਹੀਂ ਸੀ ਰਹਿਣੇ, ਸਿਰਫ ਇਸਲਾਮ ਹੀ ਇਸਲਾਮ ਹੋਣਾ ਸੀ। ਵਿਦਾਤਾ ਦੀ ਬਣਾਈ ਹੋਈ ਇਸ ਪ੍ਰਕਿਰਤੀ ਦੀ ਰੂਪ, ਇਹਦੀ ਦਸ਼ਾ ਹੋਰ ਹੀ ਹੋਣੀ ਸੀ। ਦੇਵੀ ਦੇਵ ਦਿਓਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ। ਆ ਜਿਹੜੇ ਬਣੇ ਹੋਏ ਹੁਣ ਸ਼ਿਵ ਦੁਆਲੇ ਨੇ, ਇਹ ਰਾਮ ਮੰਦਰ ਹੈ, ਇਹ ਕਾਲੀ ਮੰਦਰ ਹੈ, ਇਹ ਜੈਨੀਆਂ ਦਾ ਮੰਦਰ ਹੈ, ਇਹ ਬੋਧੀਆਂ ਦਾ ਮੱਠ ਹੈ, ਇਹ ਸਾਈਆਂ ਦਾ ਚਰਚ ਹੈ, ਇਹ ਜਿੰਨੇ ਮੰਦਰ ਨੇ, ਇਹ ਮੰਦਰ ਟਿਕੇ ਨੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਦੌਲਤ। ਜੇ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਹੁੰਦੇ ਤਾਂ ਇਹ ਸਾਰੇ ਮੰਦਰ ਢਾ ਕੇ ਇਹਨਾਂ ਦੀਆਂ ਥਾਵਾਂ ਤੇ ਮਸਜਿਦਾਂ ਖੜੀਆਂ ਕਰ ਦਿੱਤੀਆਂ ਜਾਣੀਆਂ ਸਨ। ਦੇਵੀ ਦੇਵ ਦੇਹੋਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ। ਅੱਜ ਵੇਦਾਂ ਦੀ ਕਥਾ ਹੋ ਰਹੀ ਹੈ, ਪੁਰਾਣਾਂ ਦੀ ਕਥਾ ਹੋ ਰਹੀ ਹੈ, ਸ੍ਰੀ ਮਦ ਭਾਗਵਤ ਗੀਤਾ ਦੀ ਕਥਾ ਹੋ ਰਹੀ ਹੈ, ਰਾਮਾਇਣ ਦੀ ਕਥਾ ਹੋ ਰਹੀ ਹੈ, ਜੇ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾ ਹੁੰਦੇ ਤੇ ਹਰ ਥਾਂ ਤੇ ਕੁਰਾਨ ਦੀ ਕਥਾ ਹੋਣੀ ਸੀ, ਹਰ ਥਾਂ ਤੇ ਕਿਤਾਬਾਂ ਦੀ ਕਥਾ ਹੋਣੀ ਸੀ, ਵੇਦਾਂ ਤੇ ਪੁਰਾਣਾਂ ਦੀ ਨਹੀਂ, ਰੀਤ ਹੀ ਮਿਟ ਜਾਣੀ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਜਦੋਂ ਸਾਰੇ ਸੰਸਾਰ ਦਾ ਵਰਤਾਰਾ ਅੰਧ ਧੁੰਦ ਦਾ ਵਰਤ ਰਿਹਾ ਸੀ, ਉਕਰਮ ਹੋ ਰਹੇ ਸਨ ਔਰੰਗਜ਼ੇਬ ਵਰਗੇ ਬਾਦਸ਼ਾਹ ਸਵਾ ਸਵਾ ਮਣ ਜੰਜੂ ਲਾ ਕੇ ਤਾਂ ਰੋਟੀ ਖਾ ਰਹੇ ਸਨ। ਉਸ ਸਮੇਂ ਦੁਸ਼ਟ ਦਮਨ ਜੀ ਨੂੰ ਅਕਾਲ ਪੁਰਖ ਦਾ ਹੁਕਮ ਹੋਇਆ ਕਿ ਜਾਓ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪ੍ਰਚਰ ਕਰਵੇ ਕੁਹ ਸਾਡਾ, ਤੋ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਅਕਾਲ ਪੁਰਖ ਦੇ ਹੁਕਮ ਨਾਲ, ਪਾਰ ਬ੍ਰਹਮ ਪਰਮੇਸ਼ਰ ਦੇ ਹੁਕਮ ਦੇ ਨਾਲ ਇਸ ਮਾਤ ਲੋਕ ਦੀ ਧਰਤੀ ਤੇ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਤੇ ਪਟਨਾ ਸਾਹਿਬ ਦਾ ਪਾਵਨ ਪਵਿੱਤਰ ਸਥਾਨ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪੋਰਸੋ ਦੀ ਸਤਮੀ ਵਾਲੇ ਦਿਨ ਜਿਹੜਾ ਅੱਜ ਦਾ ਦਿਹਾੜਾ ਆਪਾਂ ਮਨਾ ਰਹੇ ਹਾਂ, ਅੱਜ ਦੇ ਦਿਨ ਸਤਿਗੁਰੂ ਦਸਮ ਪਿਤਾ ਪਾਤਸ਼ਾਹ ਨੇ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਗ੍ਰਹਿ ਵਿਖੇ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਅੰਮ੍ਰਿਤ ਵੇਲੇ ਪ੍ਰਕਾਸ਼ ਧਾਰਨ ਕੀਤਾ। ਕਲਗੀਧਰ ਜੀ ਆਪ ਲਿਖਦੇ ਨੇ, ਮੁਰ ਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਵੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਏ, ਤਹੀ ਪ੍ਰਕਾਸ਼ ਹਮਾਰਾ ਭਯੋ, ਪਟਨਾ ਸ਼ਹਿਰ ਵਿਖੇ ਭਵ ਲਹਿਓ। ਸਤਿਗੁਰਾਂ ਦਾ ਪਟਨਾ ਸਾਹਿਬ ਦੀ ਧਰਤੀ ਤੇ ਪ੍ਰਕਾਸ਼ ਹੋਇਆ। ਦੂਸਰੇ ਭਾਈ ਗੁਰਦਾਸ ਜੀ ਨੇ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਜਾਣ ਕੇ ਲਿਖਿਆ ਇਹ ਬਚਨ, ਵਹਿ ਪ੍ਰਗਟਿਓ ਮਰਦ ਅਗੰਬੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਐਸੇ ਸਤਿਗੁਰਾਂ ਦਾ ਅੱਜ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਆਪ ਸਰਬੱਤ ਸੰਗਤਾਂ ਬੜੀ ਸ਼ਰਧਾ ਨਾਲ, ਭਾਵਨਾ ਨਾਲ, ਆਸਥਾ ਤੇ ਅਦਬ ਸਤਿਕਾਰ ਨਾਲ ਮਨਾ ਰਹੇ ਹੋ। ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਦੁਨੀਆਂ ਦੇ ਹਰ ਇੱਕ ਧਰਮ ਦੇ ਵਿਅਕਤੀ ਨੂੰ ਮਨਾਉਣਾ ਚਾਹੀਦਾ, ਕਿਉਂਕਿ ਜਿਨ੍ਹਾਂ ਜਿਨ੍ਹਾਂ ਦਾ ਧਰਮ ਟਿਕਿਆ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਦੌਲਤ ਟਿਕਿਆ ਹੋਇਆ ਹੈ। ਐਸੇ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਆਪ ਸਰਬੱਤ ਸੰਗਤਾਂ ਨੂੰ ਵਧਾਈਆਂ। ਆਓ ਲੜੀਵਾਰ ਕਥਾ ਜੋ ਗੁਰ ਇਤਿਹਾਸ ਦੀ ਆਪ ਜੀ ਸਰਵਣ ਕਰ ਰਹੇ ਹੋ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੂਜਨੀਕ ਮਾਤਾ ਗੰਗਾ ਜੀ ਬੈਕੁੰਠ ਗਮਨ ਕਰ ਗਏ ਨੇ। ਉਨ੍ਹਾਂ ਦੇ ਨਿਮਿਤ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸੋਂ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਪ੍ਰਾਰੰਭ ਕਰਵਾ ਕੇ ਭੋਗ ਪਵਾਏ ਨੇ। ਮਾਤਾ ਜੀ ਦੇ ਨਿਮਿਤ ਬੜਾ ਵੱਡਾ ਯੱਗ ਕੀਤਾ ਹੈ। ਜਦੋਂ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ, ਭਾਈ ਗੁਰਦਾਸ ਜੀ ਦਾ ਦਾਨ ਮਾਨ ਕਰਕੇ ਬੜਾ ਸਤਿਕਾਰ ਕੀਤਾ ਹੈ। ਆਉਣ ਵਾਲੇ ਸਮੇਂ ਚ ਸਿੱਖਾਂ ਵਿਚ ਇਸ ਮਰਿਆਦਾ ਨੂੰ ਪ੍ਰਚਲਿਤ ਕਰਨ ਵਾਸਤੇ, ਤੋਰਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਇਹ ਮਰਿਆਦਾ ਚਲਾਈ ਹੈ। ਇਧਰ ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ, ਸਤਿਗੁਰੂ ਹੁਣ ਆਉਣ ਵਾਲੇ ਸਮੇਂ ਚ ਤੁਸੀਂ ਜੰਗ ਯੁੱਧ ਕਰਨੇ ਨੇ ਤੇ ਮੈਂ ਬਜੁਰਗ ਹੋ ਚੁੱਕਾ, ਕਿਰਪਾ ਕਰਕੇ ਮੈਨੂੰ ਆਗਿਆ ਬਖਸ਼ੋ ਕਿ ਜਿੱਥੇ ਮੈਂ ਪਹਿਲਾਂ ਬੀੜ ਦੇ ਵਿਚ ਗੁਰੂ ਰਾਮਦਾਸ ਸਾਹਿਬ ਦੇ ਹੁਕਮ ਨਾਲ ਰਹਿੰਦਾ ਰਿਹਾ, ਉਥੇ ਵਾਪਸ ਜਾ ਕੇ ਇਕਾਂਤ ਵਿਚ ਸ਼ਾਂਤੀ ਨਾਲ ਰਹਿਣਾ ਚਾਹੁੰਦਾ। ਬਾਬਾ ਬੁੱਢਾ ਸਾਹਿਬ ਜੀ ਸਤਿਗੁਰਾਂ ਦੇ ਕੋਲੋਂ ਆਗਿਆ ਲੈ ਕੇ ਬੀੜ ਚ ਵਾਪਸ ਚਲੇ ਗਏ ਨੇ। ਇਧਰ ਸਤਿਗੁਰਾਂ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਅੰਮ੍ਰਿਤ ਵੇਲੇ ਪ੍ਰਕਾਸ਼ ਹੋਇਆ। ਗੁਰੂ ਹਰਗੋਬਿੰਦ ਸਾਹਿਬ ਨੇ ਨਾਂ ਰੱਖਿਆ ਤੇਗ ਬਹਾਦਰ, ਕਹਿੰਦੇ ਇਹਦੇ ਘਰ ਜਿਹੜਾ ਪੁੱਤਰ ਹੋਣਾ ਉਹਨੇ ਤੇਗ ਦਾ ਬੜਾ ਬਹਾਦਰ ਹੋਣਾ, ਉਹਨੇ ਤੇਗ ਚਲਾਉਣੀ ਹੈ, ਇਸ ਕਰਕੇ ਇਹਦਾ ਨਾਂ ਅਸੀਂ ਸ੍ਰੀ ਤੇਗ ਬਹਾਦਰ ਸਾਹਿਬ ਰੱਖਦੇ ਹਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਵਤਾਰ ਹੋਇਆ, ਪ੍ਰਕਾਸ਼ ਹੋਇਆ। ਸੋ ਇਥੋਂ ਤੱਕ ਦਾ ਪ੍ਰਸੰਗ ਆਪ ਜੀ ਨੇ ਕੱਲ ਸਰਵਣ ਕੀਤਾ ਸੀ। ਆਓ ਹੁਣ ਹੋਰ ਅਗਲੇਰੀ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਸਤਿਗੁਰਾਂ ਦਾ ਪਾਵਨ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਦਿਨ ਪ੍ਰਤ ਦਾਨ ਵਿਸਾਲ ਦਿਜ, ਅਰ ਦੀਨਨ ਕੋ ਦੇਤ।
ਦਿਨ ਪ੍ਰਤੀ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀਨਾਂ ਨੂੰ ਗਰੀਬਾਂ ਨੂੰ ਦਾਨ ਕਰਦੇ। ਗੁਰੂ ਹਰਗੋਬਿੰਦ ਸਾਹਿਬ ਅਨੇਕਾਂ ਗਰੀਬਾਂ ਦੀਆਂ ਦੀਨਾਂ ਦੀਆਂ ਝੋਲੀਆਂ ਉਹ ਦਾਨ ਨਾਲ ਸਤਿਗੁਰੂ ਜੀ ਭਰਦੇ ਹਨ।
ਦਾਰਦਰਿਓ ਨਾ ਪੁਰ ਵਿਖੇ, ਆਏ ਗੁਰੂ ਤੇ ਲੇਤ।
ਸਤਿਗੁਰਾਂ ਦੀ ਨਗਰੀ ਦੇ ਵਿਚ ਕਿਸੇ ਪ੍ਰਕਾਰ ਦਾ ਦਾਰਦ ਨਹੀਂ ਰਿਹਾ, ਕਿਸੇ ਪ੍ਰਕਾਰ ਦੀ ਗਰੀਬੀ ਦਲਿਦਰਤਾਈ ਨਹੀਂ ਰਹੀ। ਗੁਰੂ ਸਾਹਿਬ ਦੇ ਚਰਨਾਂ ਵਿਚੋਂ ਬੜੇ ਬੜੇ ਜਾਚਕ ਮੰਗਤੇ ਭਿਖਾਰੀ ਉਹ ਸਤਿਗੁਰਾਂ ਦੇ ਚਰਨਾਂ ਵਿਚੋਂ ਆ ਕੇ ਦਾਨ ਪ੍ਰਾਪਤ ਕਰਦੇ ਹਨ।
ਜੋ ਪਈ ਅਦਭੁਤ ਚਲਤ ਗੁਰੂ ਦੇਖ ਰਾਵੇ।
ਸਤਿਗੁਰੂ ਜੀ ਹੁਣ ਅਦਭੁਤ ਕੌਤਕ ਪ੍ਰਗਟ ਕਰਕੇ ਵਿਖਾਉਂਦੇ ਨੇ, ਜਿਹੜੇ ਆਮ ਜਨ ਸਧਾਰਨ ਵਿਅਕਤੀਆਂ ਦੇ ਸਮਝ ਵਿਚ ਨਹੀਂ ਆਉਂਦੇ। ਅਦਭੁਤ ਕੌਤਕ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਦੇ ਹਨ।
ਜਿਨ ਕੋ ਭੇਦ ਨਹੀਂ ਕੋ ਪਾਵੇ।
ਐਸੇ ਸਤਿਗੁਰੂ ਜੀ ਜਿਨ੍ਹਾਂ ਦਾ ਭੇਦ ਕੋਈ ਨਹੀਂ ਜਾਣਦਾ, ਐਸੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਮਹਿਮਾ ਜਿਨ੍ਹਾਂ ਦਾ ਭੇਦ ਰਹੱਸ ਕੋਈ ਨਹੀਂ ਜਾਣਦਾ।
ਵਹਿਰ ਕਿਰਿਆ ਭਿਖ ਨਿੰਦਾ ਕਰੇ।
ਕਈ ਲੋਕ ਸਤਿਗੁਰਾਂ ਦੀ ਬਾਹਰ ਦੀ ਕਿਰਿਆ ਵੇਖ ਕੇ ਨਿੰਦਾ ਵੀ ਕਰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਦੀ ਬੜੀ ਨਿੰਦਾ ਕੀਤੀ ਹੈ, ਲੋਕਾਂ ਨੇ ਅੱਗੇ ਵੀ ਕਥਾ ਆਉਣੀ ਹੈ। ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਚ ਜ਼ਿਕਰ ਕੀਤਾ, ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖੜਾਇਆ। ਲੋਕਾਂ ਨੇ ਬੜੀ ਨਿੰਦਾ ਕੀਤੀ, ਕਹਿੰਦੇ ਸਤਿਗੁਰਾਂ ਦੀ ਜਿਹੜੀ ਬਾਹਰ ਦੀ ਕਿਰਿਆ ਹੈ ਉਹ ਵੇਖ ਕੇ ਲੋਕ ਨਿੰਦਾ ਕਰਦੇ ਹਨ।
ਬੇਮਿਰਜਾਦ ਸਕਲ ਏ ਤਰੇ।
ਲੋਕ ਕਹਿੰਦੇ ਨੇ ਆਪਸ ਵਿਚ ਗੱਲਾਂ ਕਰਦੇ ਨੇ ਨਿੰਦਾ ਕਰਦਿਆਂ, ਕਹਿੰਦੇ ਜੀ ਵੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਬੇਮਰਿਆਦਾ ਵਾਲਾ ਕੰਮ ਕਰਦੇ ਨੇ। ਜਿਹੜਾ ਬੇਮਰਿਆਦ ਵਾਲਾ ਕੰਮ ਹੈ ਜਿਹੜੇ ਪਹਿਲੇ ਗੁਰੂਆਂ ਨੇ ਨਹੀਂ ਕੀਤਾ ਉਹ ਕੰਮ ਬੇਮਰਿਆਦਾ ਵਾਲਾ ਗੁਰੂ ਹਰਗੋਬਿੰਦ ਸਾਹਿਬ ਕਰਦੇ ਹਨ।
ਜਿਮ ਸ਼੍ਰੀ ਕ੍ਰਿਸ਼ਨ ਚੰਦ ਕੋ ਦੇਖ।
ਪਾਤਸ਼ਾਹ ਜੀ ਜਿਵੇਂ ਭਗਵਾਨ ਕ੍ਰਿਸ਼ਨ ਨੂੰ ਵੇਖ ਕੇ ਲੋਕ ਕ੍ਰਿਸ਼ਨ ਜੀ ਦੀ ਬੜੀ ਨਿੰਦਾ ਕੀਤੀ ਨਾ ਲੋਕਾਂ ਨੇ, ਅੱਜ ਵੀ ਕਰਦੇ ਨੇ, ਉਦੋਂ ਵੀ ਬੜੀ ਕੀਤੀ ਹੈ। ਕਹਿੰਦੇ ਜਿਵੇਂ ਭਗਵਾਨ ਕ੍ਰਿਸ਼ਨ ਜੀ ਦੀ ਨਿੰਦਾ ਬੜੇ ਲੋਕ ਕਰਦੇ ਸੀ ਉਹਨਾਂ ਦੀ ਲੀਲਾ ਵੇਖ ਕੇ।
ਕਰੇ ਵਹਿਰ ਵਿਵਹਾਰ ਅਸ਼ੇਖ।
ਉਹਨਾਂ ਦੇ ਜਿਹੜੇ ਬਾਹਰ ਦੇ ਵਿਸ਼ੇਸ਼ ਕਰਕੇ ਵਿਵਹਾਰ ਵੇਖ ਕੇ, ਉਹਨਾਂ ਦੇ ਬਾਹਰਲੇ ਜਿਹੜੇ ਕੌਤਕ ਭਗਵਾਨ ਕ੍ਰਿਸ਼ਨ ਜੀ ਵੇਖ ਕੇ।
ਇਸਤਰੀ ਜਿਤ ਆਦਿਕ ਸਭ ਕਹੇ।
ਉਹਨਾਂ ਨੂੰ ਲੋਕ ਕਹਿੰਦੇ ਸੀ ਇਹ ਤਾਂ ਤ੍ਰਿਮਤਾਂ ਦੇ ਵਸ ਪਏ ਹੋਏ ਨੇ, ਇਸਤਰੀਆਂ ਦੇ ਵਸ ਪਏ ਹੋਏ ਨੇ। ਭਗਵਾਨ ਕ੍ਰਿਸ਼ਨ ਦੀ ਬਾਹਰਲੀ ਲੀਲਾ ਵੇਖ ਕੇ ਨਾ ਲੋਕ ਭਗਵਾਨ ਕ੍ਰਿਸ਼ਨ ਦੀ ਵੀ ਨਿੰਦਾ ਕਰਦੇ ਸਨ, ਕਹਿੰਦੇ ਜੀ ਇਹ ਤਾਂ ਤ੍ਰਿਮਤਾਂ ਦੇ ਵਸ ਪਏ ਹੋਏ ਨੇ, ਇਸਤਰੀਆਂ ਦੇ ਵਸ ਪਿਆ ਹੋਇਆ ਹੈ।
ਪੂਰਨ ਪੁਰਖ ਨਹੀਂ ਚਿਤ ਲਹੈ।
ਉਹ ਇਹ ਨਹੀਂ ਸੀ ਜਾਣਦੇ ਵੀ ਇਹ ਪੂਰਨ ਪੁਰਖ ਨੇ, ਉਹ ਇਹ ਨਹੀਂ ਸਨ ਜਾਣਦੇ ਕਿ ਭਗਵਾਨ ਕ੍ਰਿਸ਼ਨ ਜੀ ਪਰਮਾਤਮਾ ਦਾ ਪਰਮੇਸ਼ਰ ਦਾ ਹੀ ਅਵਤਾਰ ਹਨ। ਕਹਿੰਦੇ ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਦੀ ਵੀ ਬਾਹਰ ਦੀ ਕਿਰਿਆ ਵੇਖ ਕੇ ਲੋਕ ਨਿੰਦਾ ਕਰਦੇ ਨੇ, ਇਹ ਨਹੀਂ ਜਾਣਦੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪੂਰਨ ਪੁਰਖ ਦਾ ਅਵਤਾਰ ਹਨ।
ਜੇ ਸਮਰੱਥ ਪ੍ਰਭੂ ਅਵਤਾਰਾ, ਚਹੇ ਸੋ ਕਰੇ ਜੇ ਸ਼ਕਤ ਉਦਾਰਾ।
ਹੁਣ ਇਹ ਨਹੀਂ ਜਾਣਦੇ ਵੀ ਜਿਹੜੇ ਸਮਰੱਥ ਨੇ ਪ੍ਰਭੂ ਦਾ ਅਵਤਾਰ ਨੇ ਉਹ ਜੋ ਚਾਹੇ ਮਰਜ਼ੀ ਕਰ ਸਕਦੇ ਨੇ, ਉਹ ਸਰਬ ਸ਼ਕਤੀਮਾਨ ਨੇ, ਸ਼ਕਤੀਆਂ ਵਿਚ ਸੰਪੰਨ ਨੇ। ਜੋ ਚਾਹੇ ਮਰਜ਼ੀ ਕਰ ਸਕਦੇ ਨੇ, ਉਹਨਾਂ ਦੀ ਕਿਸੇ ਵੀ ਪ੍ਰਕਾਰ ਦੀ ਕੀਤੀ ਹੋਈ ਕਰਨੀ ਤੇ ਸਾਡਾ ਹੱਕ ਨਹੀਂ ਹੈ ਕਿ ਅਸੀਂ ਕੋਈ ਕਿੰਤੂ ਪਰੰਤੂ ਜਾਂ ਸ਼ੱਕ ਕਰੀਏ।
ਵਨ ਦੋਖਨ ਤੇ ਲਿਪੇ ਨਾ ਕੈਸੇ,
ਨਾਲੇ ਸਮਰੱਥ ਪ੍ਰਭੂ ਦਾ ਅਵਤਾਰ ਨੇ ਸਤਿਗੁਰੂ ਜੀ, ਜੇ ਸੰਸਾਰ ਦੇ ਬਾਹਰਲੇ ਦੋਸ਼ ਸਾਨੂੰ ਨਜ਼ਰ ਵੀ ਆਉਂਦੇ ਨੇ ਨਾ, ਤੇ ਉਹ ਅਨੇਕਾਂ ਪ੍ਰਕਾਰ ਦੇ ਦੋਸ਼ਾਂ ਦੇ ਵਿੱਚ ਲਿਪਾਏ ਮਾਨ ਨਹੀਂ ਹੁੰਦੇ।
ਕਮਲ ਦਲਨ ਪਰ ਜਲ ਕਣ ਜੈਸੇ,
ਜਿਵੇਂ ਕਮਲ ਦੇ ਫੁੱਲ ਦੇ ਪੱਤਿਆਂ ਦੇ ਉੱਤੇ ਪਾਣੀ ਦਾ ਕਣ ਨਹੀਂ ਨਾ ਟਿਕਦਾ, ਇਸੇ ਤਰ੍ਹਾਂ ਮਹਾਰਾਜ ਜਿਹੜੇ ਅਵਤਾਰ ਪੁਰਖ ਹੁੰਦੇ ਨੇ, ਅਵਤਾਰੀ ਪੁਰਖ ਹੁੰਦੇ ਨੇ, ਉਹਨਾਂ ਤੇ ਕਿਸੇ ਵੀ ਪ੍ਰਕਾਰ ਦਾ ਸੰਸਾਰ ਦਾ ਜਿਹੜਾ ਦੋਸ਼ ਹੈ ਉਹ ਲਿਪਾਏ ਮਾਨ ਨਹੀਂ ਹੁੰਦਾ।
ਤਿਨ ਮੈਂ ਅਵਗੁਣ ਪੀ ਗੁਣ ਹੇਉਤ,
ਕਹਿੰਦੇ ਜਿਹੜੇ ਇਹੋ ਜਿਹੇ ਅਵਤਾਰ ਪੁਰਖ ਹੁੰਦੇ ਨੇ ਭਾਈ, ਉਹਨਾਂ ਦੇ ਵਿੱਚ ਜਿਹੜੇ ਔਗਣ ਨੇ ਉਹ ਵੀ ਗੁਣ ਰੂਪ ਹੀ ਹੁੰਦੇ ਨੇ, ਜਿਹੜਾ ਸਾਨੂੰ ਲੱਗੇ ਨਾ ਵੀ ਔਗਣ ਹੈ, ਮਹਾਂਪੁਰਖਾਂ ਅਵਤਾਰਾਂ ਦੇ ਵਿੱਚ ਜਿਹੜਾ ਔਗਣ ਹੈ ਉਹ ਵੀ ਗੁਣ ਰੂਪ ਕਰਕੇ ਹੀ ਹੋਇਆ ਕਰਦਾ ਹੈ।
ਰੀਤ ਪੁਰੀਤ ਚਾਹੇ ਸੋ ਉਦੋਤ,
ਰੀਤ ਪੁਰੀਤ ਉਹਨੂੰ ਭਲੀ ਪ੍ਰਕਾਰ ਨਾਲ ਚੰਗੀ ਤਰ੍ਹਾਂ ਜਾਣਦੇ ਹਨ।
ਬਿਨ ਜਾਣੇ ਜਿਨ ਕੀ ਮਤ ਅਲਪ, ਨਿੰਦਾ ਕਰੇ ਸੋ ਦੁਖਨ ਕਲਪ।
ਜਿਹੜੇ ਸਤਿਗੁਰਾਂ ਦੀ ਮਹਿਮਾ ਨਹੀਂ ਜਾਣਦੇ, ਜਿਨ੍ਹਾਂ ਦੀ ਅਲਪ ਮਤ ਹੈ, ਥੋੜੀ ਮਤ ਹੈ, ਉਹ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਦੂਸ਼ਣ ਕਲਪ ਕੇ ਮਹਾਰਾਜ ਜੀ ਦੀ ਨਿੰਦਾ ਕਰਦੇ ਨੇ, ਦੁੱਖਾਂ ਦੀ ਕਲਪਨਾ ਕਰਕੇ ਉਹ ਨਿੰਦਾ ਕਰਦੇ ਨੇ। ਥੋੜੀ ਮਤ ਵਾਲੇ ਲੋਕ ਨਿੰਦਾ ਕਰਦੇ ਨੇ,
ਦੂਰ ਦੂਰ ਹੀ ਨਿੰਦਾ ਕਰੇ,
ਨਾਲੇ ਦੂਰ ਦੂਰ ਹੀ ਰਹਿ ਕੇ ਨਿੰਦਾ ਕਰਦੇ ਨੇ, ਕੋਲ ਰਹਿ ਕੇ ਨੀ ਕੋਈ ਨਿੰਦਾ ਕਰਦਾ, ਦੂਰ ਦੂਰ ਰਹਿ ਕੇ ਹੀ ਨਿੰਦਾ ਕਰਦੇ ਹਨ।
ਗੁਰਮੈ ਅਵਗੁਣ ਦੁਖਨ ਤਰੇ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਵਿੱਚ ਅਵਗਣ ਵੇਖਦੇ ਨੇ, ਦੂਸ਼ਣ ਰੱਖਦੇ ਨੇ, ਦੂਸ਼ਣ ਆਰੋਪਦੇ ਨੇ।
ਨਿਕਟ ਹੋਏ ਦੂਸ਼ਣ ਕਰ ਰਹੇ,
ਦੂਰ ਦੂਰ ਰਹਿ ਕੇ ਨਿੰਦਾ ਕਰਦੇ ਨੇ, ਜਦੋਂ ਕੋਲ ਆਉਂਦੇ ਨੇ ਨਾ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਆ ਕੇ, ਸਤਿਗੁਰਾਂ ਦਾ ਪ੍ਰਤਾਪ ਹੀ ਇੰਨਾ ਜ਼ਿਆਦਾ ਵੀ ਚੁੱਪ ਕਰ ਜਾਂਦੇ, ਕੋਲ ਆ ਕੇ ਨੀ ਮਹਾਰਾਜ ਜੀ ਦੇ ਸਾਹਮਣੇ ਕੁਝ ਬੋਲ ਸਕਦੇ।
ਤੇਜ ਪ੍ਰਚੰਡ ਗੁਰੂ ਕੋ ਲਹਿ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਹੜਾ ਮਹਾਨ ਤੇਜ ਪ੍ਰਚੰਡ ਪ੍ਰਤਾਪ ਹੈ ਉਹ ਵੇਖ ਕੇ ਕਿਸੇ ਅੰਦਰ ਜ਼ੁਰਤ ਨਹੀਂ ਪੈਂਦੀ, ਤਾਕਤ ਨਹੀਂ ਪੈਂਦੀ ਕਿ ਸਤਿਗੁਰਾਂ ਦੇ ਸਾਹਮਣੇ ਕੋਈ ਕੁਝ ਬੋਲ ਸਕੇ।
ਇੱਕ ਦਿਨ ਗੁਰੂ ਮਹਿਲ ਮੈਂ ਗਏ,
ਕਹਿੰਦੇ ਇੱਕ ਦਿਨ ਦਾ ਬਚਨ ਹੈ ਕਿ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਜੀ ਆਪਣੇ ਮਹਿਲਾਂ ਵਿੱਚ ਆਏ ਹਨ।
ਹੋਏ ਇਕਾਂਤ ਤੇ ਬੈਠਤ ਪਏ,
ਸਤਿਗੁਰੂ ਜੀ ਇਕਾਂਤ ਵਿੱਚ ਆਪਣੇ ਆਸਣ ਦੇ ਉੱਤੇ ਬੈਠੇ ਹੋਏ ਸਨ।
ਤਬ ਦਮੋਦਰੀ ਚੱਲ ਕਰ ਆਈ,
ਇਤਨੇ ਨੂੰ ਸਤਿਗੁਰਾਂ ਦੇ ਜੋ ਵੱਡੇ ਮਹਿਲ ਸਨ ਮਾਤਾ ਦਮੋਦਰੀ ਜੀ, ਮਾਤਾ ਦਮੋਦਰੀ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਚੱਲ ਕੇ ਆਏ।
ਬੈਠ ਸਮੀਪ ਬਾਤ ਸਮਝਾਈ,
ਸਤਿਗੁਰਾਂ ਦੇ ਕੋਲ ਬਹਿ ਕੇ ਸਾਰੀ ਵਾਰਤਾਲਾਪ ਮਾਤਾ ਦਮੋਦਰੀ ਜੀ ਨੇ ਕੋਲ ਬਹਿ ਕੇ ਸਮਝਾਈ। ਸਤਿਗੁਰੂ ਜੀ ਨੂੰ ਕਹਿਣ ਲੱਗੇ ਮਾਤਾ ਜੀ,
ਅਸ਼ਟ ਬਰਖ ਕੀ ਕੰਨਿਆ ਹੋਈ,
ਕਹਿਣ ਲੱਗੇ ਸਤਿਗੁਰੂ ਜੀ ਆਪਣੀ ਲੜਕੀ ਹੁਣ 8 ਸਾਲਾਂ ਦੀ ਹੋ ਗਈ, ਵੀਰੋ ਦੀ ਉਮਰ, ਕਿਉਂਕਿ ਬੀਬੀ ਵੀਰੋ ਉਮਰ ਹੁਣ 8 ਵਰਿਆਂ ਦੀ ਹੋ ਚੁੱਕੀ ਹੈ, ਤੇ ਮਾਤਾ ਦਮੋਦਰੀ ਜੀ ਕਹਿੰਦੇ ਸਤਿਗੁਰੂ ਜੀ ਆਪ ਜੀ ਦੀ ਸਪੁੱਤਰੀ ਵੀਰੋ ਦੀ ਹੁਣ 8 ਸਾਲ ਦੀ ਉਮਰ ਹੋ ਚੁੱਕੀ ਹੈ,
ਉਚਿਤ ਵਿਆਹ ਕੇ ਜਾਨੋ ਸੋਈ,
ਹੁਣ ਉਹ ਵਿਆਹ ਦੇ ਉਚਿਤ ਹੈ, ਹੁਣ ਉਹਦੀ ਸ਼ਾਦੀ ਕਰ ਦੇਣੀ ਚਾਹੀਦੀ, ਰਿਸ਼ਤਾ ਤਾਂ ਪਹਿਲਾਂ ਹੋ ਹੀ ਚੁੱਕਾ ਸੀ। ਇਸ ਕਰਕੇ ਮਾਤਾ ਦਮੋਦਰੀ ਜੀ ਬੇਨਤੀ ਕਰ ਰਹੇ ਕਿ ਹੁਣ ਉਹ 8 ਸਾਲਾਂ ਦੀ ਹੋ ਚੁੱਕੀ ਹੈ, ਉਹਦੀ ਹੁਣ ਸ਼ਾਦੀ ਕਰ ਦੇਣੀ ਚਾਹੀਦੀ ਹੈ।
ਕਰ ਕੇ ਫਿਕਰ ਵਿਆਹ ਇਸ ਦੀ ਜੈ,
ਮਹਾਰਾਜ ਜੀ ਹੁਣ ਇਸ ਗੱਲ ਵੱਲ ਧਿਆਨ ਦੇ ਕੇ ਚੰਗੀ ਤਰ੍ਹਾਂ ਤੇ ਵੀਰੋ ਦਾ ਵਿਆਹ ਦੇ ਦਿਓ, ਵੀਰੋ ਦਾ ਵਿਆਹ ਕਰ ਦਿਓ।
ਸਾਹਾ ਸ਼ੁਭ ਸੁਧਵਾਵਨ ਕੀ ਜੈ,
ਭਲੀ ਪ੍ਰਕਾਰ ਨਾਲ ਜਿਹੜਾ ਦਿਨ ਤੁਹਾਨੂੰ ਚੰਗਾ ਲੱਗੇ ਉਹ ਦਿਨ ਆਪ ਜੀ ਵਿਆਹ ਵਾਸਤੇ ਮੁਕਰਰ ਕਰਕੇ ਵਿਆਹ ਦੇ ਦਿਓ ਭਾਈ ਸਾਧੂ ਜੀ ਨੂੰ ਵਿਆਹ ਦੇ ਦਿਓ।
ਕਹਿਓ ਗੁਰੂ ਕੈ ਆਛੀ ਬਾਤ।
ਜਦੋਂ ਮਾਤਾ ਦਮੋਦਰੀ ਨੇ ਇਸ ਤਰ੍ਹਾਂ ਬੇਨਤੀ ਕੀਤੀ ਤੇ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਦਮੋਦਰੀ ਜੀ ਤੁਸੀਂ ਬਿਲਕੁਲ ਵਧੀਆ ਗੱਲ ਕਹੀ ਹੈ, ਇਹ ਵੀ ਚੰਗੀ ਗੱਲ ਕਹੀ ਹੈ।
ਕਰੇ ਕਾਰ ਇਮ ਉੱਠ ਕਰ ਪ੍ਰਾਤ।
ਕੱਲ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਕੰਮ ਅਸੀਂ ਇਹੀ ਕਰਾਂਗੇ। ਕੱਲ ਸਵੇਰੇ ਉੱਠ ਕੇ ਪਹਿਲਾਂ ਅਸੀਂ ਦਿਨ ਮੁਕਰਰ ਕਰਾਂਗੇ, ਵਿਆਹ ਵਾਸਤੇ ਦਿਨ ਮਿਥਾਂਗੇ।
ਸੁਪਤ ਪਏ ਸਭ ਰਾਤ ਬਿਤਾਈ।
ਤੇ ਰਾਤ ਦਾ ਸਮਾਂ ਸੀ, ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਸੁਖਾਸਣਾ ਤੇ ਲੇਟੇ ਨੇ, ਵਿਰਾਜੇ ਨੇ, ਸੁਖ ਦੇ ਨਾਲ ਮਹਾਰਾਜ ਜੀ ਨੇ ਰਾਤ ਬਤੀਤ ਕੀਤੀ ਹੈ।
ਜਾਗੇ ਪ੍ਰਭੂ ਸਮੇਂ ਨਿਜ ਪਾਈ।
ਜਿਹੜਾ ਸਤਿਗੁਰਾਂ ਦੇ ਉੱਠਣ ਦਾ ਸਮਾਂ ਸੀ, ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਜਾਗਿਆ ਕਰਦੇ ਸਨ, ਆਪਣੇ ਉਸੇ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠੇ ਹਨ।
ਸੋਚ ਇਸ਼ਨਾਨ ਧਿਆਨ ਕੋ ਠਾਨਾ।
ਮਹਾਰਾਜ ਜੀ ਨੇ ਸੋਚ ਇਸ਼ਨਾਨ ਕੀਤਾ। ਸੋਚ ਇਸ਼ਨਾਨ ਕਰਕੇ ਸਤਿਗੁਰੂ ਜੀ ਆਪਣੇ ਧਿਆਨ ਵਿੱਚ, ਆਪਣੇ ਨਿਜ ਸਰੂਪ ਦੇ ਵਿੱਚ ਤਾੜੀ ਲਾ ਕੇ, ਸਮਾਧੀ ਲਾ ਕੇ ਬੈਠੇ ਹਨ।
ਦਿਨ ਕਰ ਉਦੇ ਉੱਠੇ ਭਗਵਾਨ।
ਇਹਨਾਂ ਨੂੰ ਦਿਨ ਕਰ ਸੂਰਜ ਉਦੇ ਹੋਇਆ, ਸੂਰਜ ਦਾ ਪ੍ਰਕਾਸ਼ ਹੋਇਆ ਤੇ ਮਹਾਰਾਜ ਜੀ ਦੀਆਂ ਅੱਖਾਂ ਖੁੱਲੀਆਂ, ਸਮਾਧੀ ਚੋ ਮਹਾਰਾਜ ਜੀ ਉਪਰਾਮ ਹੋਏ ਤੇ ਜਾਗੇ ਹਨ।
ਬੈਠ ਦੀਵਾਨ ਲਗਾਇਓ ਸਾਰਾ।
ਆ ਕੇ ਸਤਿਗੁਰਾਂ ਨੇ ਆਪਣਾ ਦੀਵਾਨ ਸਜਾਇਆ ਔਰ ਦੀਵਾਨ ਸਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਹਨ।
ਦੇਵਗ ਦਿਜ ਕੋ ਨਿਕਟ ਆਕਾਰਾ।
ਜਿੰਨੇ ਮਹਾਰਾਜ ਜੀ ਦੇ ਸਿਆਣੇ ਸੇਵਕ ਸਿੱਖ ਸਨ, ਭਾਈ ਸੰਘਾ ਪ੍ਰੋਤ ਸੀ ਗੁਰੂ ਘਰ ਦਾ, ਉਹਨੂੰ ਮਹਾਰਾਜ ਜੀ ਨੇ ਆਪਣੇ ਕੋਲ ਬੁਲਾਇਆ ਹੈ।
ਕੈਸਾ ਸੁਧਵਾਵਨ ਠਾਨਾ।
ਮਹਾਰਾਜ ਜੀ ਨੇ ਬਚਨ ਕਰਕੇ ਵਿਆਹ ਦੀ ਤਰੀਕ ਰੱਖਣ ਵਾਸਤੇ ਵਿਚਾਰ ਕੀਤੀ ਹੈ।
ਜੋਤਿਸ਼ ਕੋ ਗਿਨ ਬਿਪਰਮਾਨਾ।
ਇਹਨਾਂ ਸਿਆਣੇ ਸੇਵਕਾਂ ਨੇ ਭਲੀ ਪ੍ਰਕਾਰ ਨਾਲ ਦਿਨ ਦੀ ਵਿਚਾਰ ਕੀਤੀ ਹੈ।
ਜੇ ਛਟ ਕੀ ਛੱਬੀ ਸਮਾਏ।
ਕਹਿਣ ਲੱਗੇ ਮਹਾਰਾਜ ਜੀ, ਜੇਠ ਦੀ 26 ਤਰੀਕ ਜਿਹੜੀ ਹੈ ਉਹ ਆਪ ਦੀ ਕਿਰਪਾ ਕਰਕੇ ਰੱਖ ਲੋ। ਜੇਠ ਮਹੀਨੇ ਦੀ 26 ਤਰੀਕ ਦਾ ਜਿਹੜਾ ਦਿਨ ਹੈ ਉਹ ਭਲਾ ਤੇ ਸ੍ਰੇਸ਼ਟ ਦਿਨ ਹੈ।
ਭਲੋ ਲਗਨ ਪ੍ਰਾਪਤ ਪਾਤਾਏ।
ਮਹਾਰਾਜ ਜੀ, ਬੜਾ ਵਧੀਆ ਲਗਨ ਦਾ ਦਿਨ ਹੋਵੇਗਾ, ਜੇਠ ਦੇ ਮਹੀਨੇ ਦਾ ਸਮਾਂ ਵੀ ਠੀਕ ਹੈ ਤੇ 26 ਤਰੀਕ ਦਾ ਦਿਨ ਆਪ ਦੀ ਕਿਰਪਾ ਕਰਕੇ ਰੱਖ ਲਵੋ।
ਕੈ ਗੁਰ ਤਬ ਲਿਖਵਾਇਸ ਪਾਤੀ।
ਮਹਾਰਾਜ ਜੀ ਨੇ ਇਹ ਸੁਣ ਕੇ ਉਸੇ ਵਕਤ ਇੱਕ ਚਿੱਠੀ ਜੇਠ ਦੇ ਮਹੀਨੇ ਦੀ 26 ਤਰੀਕ ਦਾ ਸਾਹਾ ਲਿਖ ਕੇ ਇੱਕ ਚਿੱਠੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲਿਖਵਾਈ ਹੈ।
ਸਿੰਘਾ ਪ੍ਰੋਹਿਤ ਆਪਣ ਬੁਲਾਇਓ।
ਮਹਾਰਾਜ ਜੀ ਦੀ ਕੁੱਲ ਦਾ ਜਿਹੜਾ ਪ੍ਰੋਹਿਤ ਸੀ ਇਹਦਾ ਨਾਂ ਸੀ ਭਾਈ ਸਿੰਘਾ, ਇਹ ਗੁਰੂ ਕਾ ਸਿੱਖ ਸੀ। ਭਾਈ ਸਿੰਘੇ ਪ੍ਰੋਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੁਲਾਇਆ।
ਸਰਬ ਬਾਰਤਾ ਕੈ ਸਮਝਾਇਓ।
ਭਾਈ ਸਿੰਘੇ ਪ੍ਰੋਤ ਨੂੰ ਮਹਾਰਾਜ ਜੀ ਨੇ ਸਾਰੀ ਵਾਰਤਾ ਕਹਿ ਕੇ ਚੰਗੀ ਤਰ੍ਹਾਂ ਸਮਝਾਇਆ ਹੈ।
ਮੱਲੇ ਗ੍ਰਾਮ ਸਾਹੋ ਸੁਧ ਦੀਜੈ।
ਮਹਾਰਾਜ ਜੀ ਕਹਿੰਦੇ, ਭਾਈ ਸਿੰਘਾ ਜੀ ਏਦਾਂ ਕਰੋ ਵੀ ਆਹ ਚਿੱਠੀ ਲੈ ਜੋ, ਵਿਆਹ ਦੀ ਚਿੱਠੀ ਹੈ, ਇਹ ਮੱਲੇਪੁਰ ਪਿੰਡ ਜਿੱਥੇ ਭਾਈ ਸਾਧੂ ਜੀ ਔਰ ਉਹਨਾਂ ਦੇ ਪਿਤਾ ਭਾਈ ਧਰਮਾ ਜੀ ਰਹਿੰਦੇ ਨੇ, ਉੱਥੇ ਤੁਸੀਂ ਮੱਲੇਪੁਰ ਨਗਰ ਦੇ ਵਿੱਚ ਚਿੱਠੀ ਲੈ ਕੇ ਜਾਓ।
ਜੇਠ ਮਾਸ ਸੁਤ ਬਿਆਨ ਕੀ ਜੈ।
ਉਹਨਾਂ ਨੂੰ ਕਹੋ ਵੀ ਜੇਠ ਦੇ ਮਹੀਨੇ ਵਿੱਚ ਤਰੀਕ ਰੱਖੀ ਹੈ ਤੇ ਜੇਠ ਦੇ ਮਹੀਨੇ ਦੇ ਵਿੱਚ ਉਹ ਬਰਾਤ ਲੈ ਕੇ ਆਉਣ ਤੇ ਆਪਣੇ ਪੁੱਤਰ ਦੀ ਸ਼ਾਦੀ ਕਰਨ।
ਸਿੰਘਾ ਗੁਰੂ ਕੀ ਆਇਸ ਪਾਏ।
ਭਾਈ ਸਿੰਘਾ ਪ੍ਰੋਤ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਆਗਿਆ ਪ੍ਰਾਪਤ ਕੀਤੀ ਹੈ।
ਚਲਿਓ ਤਾਂ ਹਰ ਖਤੀ ਉਤਲਾਏ।
ਬੜੀ ਖੁਸ਼ੀ ਦੇ ਨਾਲ ਭਾਈ ਸਿੰਘਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੱਲੇਪੁਰ ਨਗਰ ਨੂੰ ਚੱਲ ਪਏ ਨੇ।
4 ਦਿਵਸ ਮੈਂ ਪਹੁੰਚਿਓ ਜਾਈ।
4 ਦਿਨ ਲੱਗੇ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਤੇ 4 ਦਿਨਾਂ ਬਾਅਦ ਭਾਈ ਸਿੰਘਾ ਪ੍ਰੋਤ ਜੀ ਮੱਲੇਪੁਰ ਨਗਰ ਪਹੁੰਚੇ ਹਨ।
ਧਰਮੇ ਸਾਥ ਮਿਲਿਓ ਸੁਖ ਪਾਈ।
ਤੋਂ ਅੱਗੇ ਭਾਈ ਧਰਮਾਂ ਜੀ ਜਿਹੜੇ ਸਤਿਗੁਰਾਂ ਦੇ ਰਿਸ਼ਤੇ ਚ ਹੁਣ ਕੁੜਮ ਲੱਗੇ ਨੇ, ਕੁੜਮ ਬਣੇ ਨੇ, ਇਹ ਭਾਈ ਸਾਧੂ ਦੇ ਪਿਤਾ ਜੀ ਸਨ। ਬੀਬੀ ਵੀਰੋ ਦੇ ਸਹੁਰਾ ਸਾਹਿਬ ਸਨ ਭਾਈ ਧਰਮਾ ਜੀ। ਤੋਂ ਭਾਈ ਧਰਮਾ ਜੀ ਨੂੰ ਆ ਕੇ ਭਾਈ ਸਿੰਘਾ ਜੀ ਮਿਲੇ ਹਨ।
ਅਤੇ ਆਨੰਦ ਤਿਸ ਸਦਨ ਮਿਠਾਵਾ।
ਭਾਈ ਸਿੰਘੇ ਪ੍ਰੋਤ ਨੂੰ ਵੇਖ ਕੇ ਭਾਈ ਧਰਮੇ ਨੂੰ ਚਾਉ ਚੜ ਗਿਆ, ਬੜੀ ਖੁਸ਼ੀ ਹੋਈ, ਬੜਾ ਘਰ ਦੇ ਵਿਚ ਆਨੰਦ ਵਰਤ ਗਿਆ ਕਿ ਸਤਿਗੁਰਾਂ ਨੇ ਵਿਆਹ ਦੀ ਤਰੀਕ ਰੱਖ ਕੇ ਚਿੱਠੀ ਭੇਜੀ ਹੈ।
ਕੁਸ਼ਲ ਬੂਝ ਗੁਰ ਕੀ ਅਰਥਾਵਾ।
ਭਾਈ ਧਰਮੇ ਨੇ ਸਤਿਗੁਰਾਂ ਦਾ ਰਾਜੀ ਖੁਸ਼ੀ ਸੁਨੇਹਾ ਪੁੱਛਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾਂ ਮੈਨੂੰ ਹਾਲ ਚਾਲ ਦੱਸ ਕੇ ਸਤਿਗੁਰੂ ਜੀ ਕਿਵੇਂ ਸਨ। ਸਿੱਖ ਸੀ ਨਾ ਭਾਈ ਧਰਮਾ, ਤੋ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਰੇ ਪਹਿਲਾਂ ਕੁਸ਼ਲ ਪ੍ਰਸੰਨਤਾ ਪੁੱਛ ਕੇ ਬੜੇ ਖੁਸ਼ ਹੋਏ ਭਾਈ ਧਰਮਾ ਜੀ।
ਸਿੰਘੇ ਦਈ ਆਸ ਤੇ ਪਾਤੀ।
ਫਿਰ ਜਿਹੜੀ ਚਿੱਠੀ ਲਿਆਏ ਸਨ ਭਾਈ ਸਿੰਘਾ ਪ੍ਰੋਤ ਜੀ, ਉਹ ਚਿੱਠੀ ਵਿਆਹ ਦੀ ਚਿੱਠੀ ਗੁਰੂ ਹਰਗੋਬਿੰਦ ਸਾਹਿਬ ਨੇ ਜੋ ਲਿਖਵਾ ਭੇਜੀ ਹੈ, ਉਹ ਚਿੱਠੀ ਭਾਈ ਸਿੰਘੇ ਪ੍ਰੋਤ ਨੇ ਭਾਈ ਧਰਮੇ ਨੂੰ ਫੜਾਈ, ਆਖਿਆ ਲੋ ਭਾਈ ਧਰਮਾ ਜੀ, ਇਹ ਵਿਆਹ ਦੀ ਪਾਤੀ, ਵਿਆਹ ਦੀ ਚਿੱਠੀ ਹੈ।
ਲੇਕਰ ਅਤੇ ਆਨੰਦ ਭਰ ਛਾਤੀ।
ਭਾਈ ਧਰਮੇ ਨੇ ਉਹ ਚਿੱਠੀ ਫੜੀ ਤੇ ਚਿੱਠੀ ਫੜ ਕੇ ਪਹਿਲਾਂ ਤਾਂ ਮੱਥੇ ਤੇ ਲਾਈ ਹੈ ਕਿ ਗੁਰੂ ਘਰੋਂ ਚੱਲ ਕੇ ਆਈ ਹੈ, ਚਿੱਠੀ ਸਤਿਗੁਰਾਂ ਨੇ ਭੇਜੀ ਹੈ। ਤੇ ਆਨੰਦ ਭਰ ਛਾਤੀ ਵਿਚ, ਹਿਰਦੇ ਵਿਚ ਭਾਈ ਧਰਮੇ ਦੇ ਆਨੰਦ ਭਰ ਗਿਆ।
ਨਿਜ ਪਾਂਦੇ ਤੇ ਸਕਲ ਪੜਾਈ।
ਆਪਣੇ ਪਾਂਦੇ ਨੂੰ ਬੁਲਾ ਕੇ ਭਾਈ ਧਰਮੇ ਨੇ ਉਹ ਸਾਰੀ ਚਿੱਠੀ ਪੜਵਾਈ, ਆਖਿਆ ਭਾਈ ਇਹ ਚਿੱਠੀ ਪੜ ਕੇ ਸੁਣਾ।
ਸੁਨਤ ਵਿਆਹ ਕੀ ਸੁਦ ਬਿਦਤਾਈ।
ਉਹਨੇ ਫਿਰ ਚਿੱਠੀ ਪੜ ਕੇ ਸੁਣਾਈ ਤੇ ਫਿਰ ਵਿਆਹ ਦੀ ਜਿਹੜੀ ਖਬਰ ਹੈ ਕਿ ਜੇਠ ਮਹੀਨੇ ਦੀ 26 ਦਾ ਦਿਨ ਰੱਖਿਆ, 26 ਤਰੀਕ ਦਾ ਦਿਨ ਰੱਖਿਆ, ਉਹ ਸਾਰੀ ਖਬਰ ਸੁਣ ਕੇ ਸਭ ਖੁਸ਼ ਹੋਏ। ਵਿਆਹ ਦੀ ਤਰੀਕ ਸਾਰੇ ਪਾਸੇ ਬਿਦਤ ਕੀਤੀ ਹੈ।
ਨੰਦ ਕੋਇਰ ਦਾਰਾ ਸੰਗ ਕਯੋ।
ਭਾਈ ਧਰਮੇ ਦੀ ਘਰਵਾਲੀ ਦਾ ਨਾਂ ਸੀ ਨੰਦ ਕੋਇਰ। ਆਪਣੀ ਘਰਵਾਲੀ ਨੰਦ ਕੋਇਰ ਨੂੰ ਕਹਿਣ ਲੱਗਾ,
ਜੇ ਛੁੱਟ ਵਿਖੇ ਸਰਬ ਨਰ ਲਿਓ।
ਕਹਿਣ ਲੱਗਾ ਕਿ ਭਾਈ ਨੰਦ ਕੋਇਰ, ਗੁਰੂ ਸਾਹਿਬ ਜੀ ਨੇ ਜੇਠ ਦਾ ਮਹੀਨਾ ਮੁਕਰਰ ਕੀਤਾ ਵਿਆਹ ਵਾਸਤੇ, ਸ਼ਾਦੀ ਵਾਸਤੇ।
ਮੰਗਲ ਕਰਿਓ ਅਹਿ ਜਿਮ ਰੀਤ।
ਹੁਣ ਜਿੰਨੇ ਮੰਗਲ ਕਰਨੇ ਨੇ ਕਰ ਲਵੋ, ਜਿੰਨੀਆਂ ਖੁਸ਼ੀਆਂ ਮਨਾਣੀਆਂ ਨੇ ਉਹ ਭਲੀ ਪ੍ਰਕਾਰ ਨਾਲ ਮਨਾ ਲਵੋ।
ਮਿਲੀ ਸੁੰਦਰੀ ਗਾਵਤ ਗੀਤ।
ਉਸੇ ਵਕਤ ਬਹੁਤ ਸਾਰੀਆਂ ਇਸਤਰੀਆਂ ਇਕੱਠੀਆਂ ਹੋ ਗਈਆਂ ਭਾਈ ਧਰਮੇ ਦੇ ਘਰ ਆ ਕੇ ਸੁਹਾਗਣਾ ਨੇ ਸੋਹਣੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ।
ਦੋਏ ਕੋ ਦਿਨ ਮੈਂ ਸਿੰਘਾ ਤੋਰਿਓ।
ਦੋ ਕੁ ਦਿਨਾਂ ਦੇ ਵਿਚ ਭਾਈ ਸਿੰਘੇ ਨੂੰ ਦੋ ਕੁ ਦਿਨ ਇਨ੍ਹਾਂ ਨੇ ਆਪਣੇ ਕੋਲ ਰੱਖਿਆ ਤੇ ਦੋ ਕੁ ਦਿਨ ਉਨ੍ਹਾਂ ਦੀ ਸੇਵਾ ਟਹਿਲ ਕਰਕੇ ਫੇਰ ਉਨ੍ਹਾਂ ਨੂੰ ਟੋਰਿਆ।
ਦਾਨ ਮਾਨ ਦੇ ਅਦਿਤ ਨਿਹਾਰਿਓ।
ਤੇ ਟੋਰਨ ਸਮੇਂ ਉਨ੍ਹਾਂ ਦਾ ਭਲੀ ਪ੍ਰਕਾਰ ਨਾਲ ਦਾਨ ਮਾਨ ਦੇ ਕੇ ਸਤਕਾਰ ਕਰਕੇ ਟੋਰਿਆ ਹੈ।
ਪੰਜ ਦਿਵਸ ਮੈਂ ਪਹੁੰਚੀ ਓ ਜਾਈ।
ਭਾਈ ਸਿੰਘਾ ਪ੍ਰੋਤ ਜੀ ਫਿਰ ਉਥੋਂ ਵਾਪਸ ਚੱਲੇ ਤੇ ਪੰਜ ਕੁ ਦਿਨਾਂ ਦੇ ਵਿਚ ਵਾਪਸ ਅੰਮ੍ਰਿਤਸਰ ਸਾਹਿਬ ਮਹਾਰਾਜ ਜੀ ਕੋਲ ਆ ਪਹੁੰਚੇ ਹਨ।
ਸਤਿਗੁਰ ਸੋ ਸੁਧ ਸਕਲ ਸੁਣਾਈ।
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆ ਕੇ ਸਾਰੀ ਖਬਰ ਸੁਣਾਈ ਹੈ, ਮਹਾਰਾਜ ਜੀ ਨੂੰ ਸਾਰੀ ਬਾਤ ਦੱਸੀ ਹੈ।
ਸਭਨ ਮਸੰਦ ਸੰਗ ਫੁਰ ਮਾਰਿਓ।
ਜਿੰਨੇ ਗੁਰੂ ਘਰ ਦੇ ਮਸੰਦ ਸਨ ਉਨ੍ਹਾਂ ਸਾਰੇ ਮਸੰਦਾਂ ਨੂੰ ਦੱਸ ਦਿੱਤਾ ਕਿ ਭਾਈ ਵਿਆਹ ਦੀ ਚਿੱਠੀ ਦੇ ਆਏ ਹਾਂ।
ਜਾਨੋ ਸਮੇਂ ਵਿਆਹ ਨਿਰ ਆਇਓ।
ਹੁਣ ਵਿਆਹ ਦਾ ਜਿਹੜਾ ਸਮਾਂ ਹੈ ਨੇੜੇ ਆ ਰਿਹਾ, ਇਹ ਹੁਣ ਜਾਣ ਲਵੋ ਕਿ ਵਿਆਹ ਦਾ ਸਮਾਂ ਨੇੜੇ ਆ ਰਿਹਾ।
ਕਰੋ ਸਮੱਗਰੀ ਸੰਚਨ ਸਾਰੇ।
ਤੁਸੀਂ ਹੁਣ ਸਮੱਗਰੀਆਂ ਇਕੱਠੀਆਂ ਕਰੋ, ਵਿਆਹ ਵਾਸਤੇ ਜੋ ਜੋ ਸਾਜੋ ਸਮਾਨ ਚਾਹੀਦਾ ਉਹ ਇਕੱਠਾ ਕਰਨਾ ਸ਼ੁਰੂ ਕਰ ਦਿਓ।
ਸੁਣ ਸੁਣ ਤਨ ਲੈ ਵਹਿਰ ਪਦਾਰੇ।
ਇਸ ਤਰ੍ਹਾਂ ਸੁਣ ਸੁਣ ਕੇ ਮਾਇਆ ਦੇ ਗੱਫੇ ਖਜ਼ਾਨੇ ਚੋਂ ਲੈ ਕੇ ਰਸਤਾ ਬਸਤਾ ਲੈਣ ਵਾਸਤੇ ਬਾਹਰ ਨੂੰ ਚੱਲ ਪਏ।
ਸੰਚਨ ਕਰਿਓ ਕ੍ਰਿਤ ਬੋਲਿਆਏ।
ਬਹੁਤ ਸਾਰਾ ਘਿਓ, ਕਿਉਂਕਿ ਪਕਵਾਨ ਤਿਆਰ ਕਰਨੇ ਨੇ, ਪਕਵਾਨਾਂ ਵਾਸਤੇ ਘਿਓ ਚਾਹੀਦਾ, ਬਹੁਤ ਸਾਰਾ ਘਿਓ ਇਕੱਠਾ ਕਰਕੇ ਲਿਆਂਦਾ ਹੈ।
ਲਾਦ ਫਾਣਤੀ ਉਸ਼ਟ ਪਠਾਏ,
ਕਹਿੰਦੇ ਖੰਡ ਲੱਦ ਕੇ ਲਿਆਂਦੀ ਹੈ, ਊਂਠ ਭੇਗ ਦਿੱਤੇ ਨੇ ਊਂਠਾਂ ਦੇ ਉੱਤੇ ਸਮਾਨ ਲੱਦ ਕੇ ਲਿਆਉਣ ਵਾਸਤੇ।
ਸੁੰਦਰ ਅੰਨ ਹੋਤ ਜਿਸ ਭੂਮ,
ਜਿਹੜੀ ਧਰਤੀ ਤੇ ਚੰਗਾ ਵਧੀਆ ਅੰਨ ਹੁੰਦਾ, ਚੰਗੀ ਵਧੀਆ ਕਣਕ ਵਧੀਆ ਚੋਲ ਹੁੰਦੇ ਨੇ।
ਸੂਖਮ ਚਾਵਲ ਅਰਗੋ ਥੂਮ,
ਚੰਗੇ ਵਧੀਆ ਬਰੀਕ ਸੂਖਮ ਚਾਵਲ ਤੇ ਚੰਗੀ ਵਧੀਆ ਕਣਕ ਮਿਲਦੀ ਆ, ਉਥੋਂ ਕਣਕ ਤੇ ਚਾਵਲ ਇਕੱਠੇ ਕਰਕੇ ਮੰਗਵਾਏ ਹਨ।
ਬਨ ਮੇਵੇ ਕਾਵਰ ਪਰ ਆਈ,
ਮੇਵਿਆਂ ਦੇ ਵਹਿੰਗੀਆਂ ਜਿਹੜੀਆਂ ਨੇ ਮੇਵਿਆਂ ਦੀਆਂ ਭਰ ਭਰ ਕੇ ਲਿਆਂਦੀਆਂ ਹਨ।
ਬਸਨ ਮੋਲ ਬੋ ਕੇ ਸਮੁਦਾਈ,
ਫਿਰ ਕੱਪੜੇ ਬੜੇ ਬੜੇ ਕੀਮਤੀ ਵਸਤਰ ਬੜੇ ਲੱਗਣੇ ਸਨ, ਇਸ ਕਰਕੇ ਬੜੇ ਬੜੇ ਕੀਮਤੀ ਕੱਪੜੇ ਵਸਤਰਾਂ ਦੇ ਥਾਨਾਂ ਦੇ ਥਾਨ ਲੈ ਕੇ ਆਉਂਦੇ ਹਨ।
ਇਤਿਆਦਕ ਚਹਿਤ ਸੋ ਲਿਆਏ,
ਇਤਿਆਦਕ ਜੋ ਜੋ ਵਸਤੂਆਂ ਚਾਹੀਦੀਆਂ ਸਨ ਉਹ ਸਾਰੀਆਂ ਵਸਤੂਆਂ ਲਿਆਂਦੀਆਂ ਜਾ ਰਹੀਆਂ ਹਨ।
ਸੰਚ ਸਮੱਗਰੀ ਤਿਆਰ ਕਰਾਏ,
ਸਾਰੀ ਸਮੱਗਰੀ ਸੰਚ ਕੇ ਇਕੱਠੀ ਕਰਕੇ ਤਿਆਰੀ ਕਰਵਾਈ ਜਾ ਰਹੀ ਹੈ।
ਸ੍ਰੀ ਹਰਗੋਬਿੰਦ ਸਹਿਜ ਸੁਭਾਏ,
ਇੱਧਰ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਨੇ, ਇੱਧਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਹਿਜ ਸੁਭਾਏ ਸੁਤੇ ਸਿੱਧ,
ਪੈਂਦੇ ਪਰ ਰੁੱਖ ਵੱਧ ਅਧਿਕਾਏ,
ਗੁਰੂ ਸਾਹਿਬ ਜੀ ਪੈਂਦੇ ਖਾਂ ਨਾਲ ਬੜਾ ਪਿਆਰ ਕਰਦੇ, ਇਸੇ ਕਰਕੇ ਲੋਕ ਨਿੰਦਾ ਕਰਦੇ ਸੀ, ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਪੈਂਦੇ ਖਾਂ ਨਾਲ ਬਹੁਤ ਜ਼ਿਆਦਾ ਰੁੱਖ ਕਰਦੇ, ਪੈਂਦੇ ਖਾਂ ਨਾਲ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਨੇ।
ਰੀਂਜੇ ਕੱਦ ਵਿਸਾਲ ਅਵਲੋਕੈ,
ਮਹਾਰਾਜ ਜੀ ਪੈਂਦੇ ਖਾਂ ਦਾ ਉੱਚਾ ਲੰਮਾ ਕੱਦ ਵੇਖ ਕੇ, ਉਹਦੀ ਕੱਦ ਕਾਠੀ ਵੇਖ ਕੇ ਬੜਾ ਖੁਸ਼ ਹੁੰਦੇ ਹਨ।
ਬਲ ਤੇ ਮੈਥਨ ਕੋ ਗੈ ਰੋਕੈ,
ਏਡਾ ਬਲੀ ਹੈ ਪੈਂਦੇ ਖਾਂ ਕਿ ਆਪਣੇ ਬਲ ਦੇ ਨਾਲ ਭਿੜਦੇ ਹੋਏ ਸਾਨਾਂ ਦੇ ਸਿੰਘ ਫੜ ਕੇ ਉਹਨਾਂ ਨੂੰ ਸੱਜੇ ਖੱਬੇ ਧਕੇਲ ਦਿੰਦਾ ਹੈ।
ਸ਼੍ਰੀ ਫਲ ਤਰ ਕੇ ਦੰਡ ਦਬਾਵੇ,
ਫਿਰ ਆਪਣੇ ਡੋਲੇ ਤੇ ਸ਼੍ਰੀ ਫਲ ਰੱਖ ਕੇ ਉਹਨੂੰ ਘੁੱਟ ਕੇ ਤੋੜ ਕੇ ਰੱਖ ਦਿੰਦਾ ਹੈ ਆਪਣੇ ਹੱਥਾਂ ਦੇ ਵਿੱਚ। ਸ਼੍ਰੀ ਫਲ ਨਾਰੀਅਲ ਕਿੰਨਾ ਮਜ਼ਬੂਤ ਹੁੰਦਾ ਬਾਹਰੋਂ, ਉਹਨੂੰ ਹੱਥਾਂ ਵਿੱਚ ਪਕੜ ਕੇ ਤਲੀਆਂ ਦੇ ਨਾਲ ਫੇਰ ਕੇ ਤੋੜ ਕੇ ਰੱਖ ਦਿੰਦਾ ਹੈ।
ਹੋਰ ਦੇਤ ਨੇ ਬਿਲਮ ਲਗਾਵੇ,
ਇਹਦਾ ਫਲ ਹੈ ਵੀ ਦੇਰੀ ਨਹੀਂ ਲਾਉਂਦਾ, ਵੇਖਦਿਆਂ ਵੇਖਦਿਆਂ ਕਈ ਨਾਰੀਅਲ ਤੋੜ ਦਿੰਦਾ ਹੈ।
ਫਿਰਤ ਮੁੰਗਰੀ ਫੇਰਤ ਜਾ,
ਬੜੀਆਂ ਭਾਰੀਆਂ ਸਾਢੇ ਸੱਤ ਸੱਤ ਮਣ ਦੀਆਂ ਮੁੰਗਲੀਆਂ ਉਹ ਹੱਥਾਂ ਵਿੱਚ ਪਕੜ ਕੇ ਫੇਰਦਾ ਹੈ।
ਕਸਕਤ ਤਾਰਾ ਗਰਤ ਵੈ ਤਾਂ,
ਜਿੱਥੇ ਖਲੋ ਕੇ ਮੁੰਗਲੀਆਂ ਫੇਰਦਾ ਨਾ, ਇਹਦੇ ਪੈਰਾਂ ਦੇ ਨਾਲ ਜ਼ਮੀਨ ਧਸ ਜਾਂਦੀ ਹੈ, ਜ਼ਮੀਨ ਚ ਟੋਏ ਪੈ ਜਾਂਦੇ ਨੇ, ਇੰਨਾ ਵਜਨ ਹੈ ਇਹਦੇ ਸਰੀਰ ਦਾ। ਫਿਰ ਮੁੰਗਲੀਆਂ ਦਾ ਇੰਨਾ ਵਜਨ ਹੈ, ਇਹਦੇ ਪੈਰਾਂ ਦੇ ਨਾਲ ਜ਼ਮੀਨ ਧਸ ਜਾਂਦੀ ਹੈ।
ਦੋਏ ਕਟੀ ਦਿਨ ਜਬ ਰਹਿ ਜਾਵੇ,
ਜਦੋਂ ਦੋ ਕੁ ਘੜੀਆਂ ਸ਼ਾਮ ਦਾ ਸਮਾਂ ਹੋ ਜਾਂਦਾ ਹੈ, ਦੋ ਕੁ ਘੜੀਆਂ ਦਿਨ ਰਹਿ ਜਾਂਦਾ ਹੈ,
ਆਪਣੋ ਬਲ ਤੇ ਸੰਗ ਲਗਾਵੇ,
ਫਿਰ ਗੁਰੂ ਹਰਗੋਬਿੰਦ ਸਾਹਿਬ ਵੀ ਇਹਦੇ ਨਾਲ ਕੁਸ਼ਤੀ ਕਰਿਆ ਕਰਦੇ ਸਨ। ਜਦੋਂ ਦੋ ਕੁ ਘੜੀਆਂ ਦਿਨ ਰਹਿ ਜਾਣਾ ਨਾ, ਫਿਰ ਮਹਾਰਾਜ ਛੇਵੇਂ ਪਾਤਸ਼ਾਹ ਨੇ ਆਪਣਾ ਬਲ ਉਹ ਪੈਂਦੇ ਖਾਂ ਦੇ ਨਾਲ ਲਾਉਣਾ, ਪੈਂਦੇ ਖਾਂ ਨਾਲ ਮਹਾਰਾਜ ਜੀ ਜੋਰ ਅਜਮੈਸ਼ ਕਰਦੇ ਸਨ।
ਕਰੇ ਅਨੇਕ ਰੀਤ ਕੇ ਦਾਏ,
ਅਨੇਕਾਂ ਰੀਤੀਆਂ ਦੇ ਦਾ ਕਰਕੇ ਪੈਂਦੇ ਖਾਂ ਨਾਲ ਕੁਸ਼ਤੀ ਕਰਦੇ ਨੇ ਛੇਵੇਂ ਪਾਤਸ਼ਾਹ।
ਗਹੇ ਗੁਰੂ ਕਰ ਲੇਤ ਦਬਾਏ,
ਕਈ ਵਾਰ ਪੈਂਦੇ ਖਾਂ ਦੀ ਬਾਂਹ ਫੜ ਕੇ ਮਹਾਰਾਜ ਜੀ ਥੱਲੇ ਹੀ ਦਬ ਲੈਂਦੇ ਪੈਂਦੇ ਖਾਂ ਨੂੰ, ਦਬਾ ਕੇ ਜ਼ਮੀਨ ਦੇ ਨਾਲ ਲਾ ਦਿੰਦੇ ਹਨ।
ਹੋਏ ਬਿਬਸ ਬਲ ਚਲੇ ਨਾ ਥੋਰਾ,
ਪੈਂਦੇ ਖਾਂ ਬੇਬਸ ਹੋ ਜਾਂਦਾ ਸੀ, ਸਤਿਗੁਰਾਂ ਦੇ ਬਲ ਲੱਗੇ ਨਹੀਂ ਸੀ ਇਹਦਾ ਬਲ ਚੱਲਦਾ, ਉਦਾਂ ਕਿਸੇ ਦੀ ਪਰਵਾਹ ਨਹੀਂ ਸੀ ਮੰਨਦਾ ਪੈਂਦੇ ਖਾਂ, ਪਰ ਜਦੋਂ ਸਤਿਗੁਰੂ ਜੀ ਬਾਂਹ ਫੜ ਕੇ ਦਬਦੇ ਸੀ ਨਾ ਇਹਨੂੰ, ਇਹਦੇ ਨਾਲ ਦਾ ਕਰਕੇ ਕੁਸ਼ਤੀ ਖੇਡਦੇ ਸਨ, ਤੇ ਸਤਿਗੁਰਾਂ ਨੇ ਇਹੋ ਜਿਹਾ ਥੱਲੇ ਜ਼ਮੀਨ ਚ ਦਬਣਾ ਇਹਦਾ ਫਿਰ ਬੇਬਸੀ ਹੋ ਜਾਣੀ, ਇਹਦਾ ਕੋਈ ਬਲ ਨਹੀਂ ਸੀ ਚੱਲਦਾ।
ਤਉ ਕਹੇ ਬਲ ਘਾਟ ਨ ਮੋਰਾ,
ਫਿਰ ਵੀ ਪੈਂਦੇ ਖਾਂ ਬੋਲਦਾ ਸੀ, ਨਾਲੇ ਹਾਰ ਵੀ ਜਾਣਾ ਇਹਨੇ, ਤੇ ਹਾਰਨ ਤੋਂ ਬਾਅਦ ਫਿਰ ਵੀ ਪੈਂਦੇ ਖਾਂ ਬੋਲ ਕੇ ਕਹਿੰਦਾ ਮੇਰੇ ਚ ਕੋਈ ਥੋੜੀ ਤਾਕਤ ਹੈ, ਮੇਰੇ ਚ ਕੋਈ ਥੋੜਾ ਤਾਣ ਹੈ,
ਅਜਮਤ ਕੋ ਬਲ ਆਪ ਲਗਾਵੋ।
ਕਹਿੰਦਾ ਗੁਰੂ ਜੀ ਇਹ ਤਾਂ ਤੁਸੀਂ ਕਰਾਮਾਤ ਦਾ ਜ਼ੋਰ ਲਾਉਂਦੇ, ਜਦੋਂ ਮਹਾਰਾਜ ਜੀ ਨੇ ਢਾ ਲੈਣਾ ਨਾ ਇਹਨੂੰ, ਹਾਲਾਂਕਿ ਸਤਿਗੁਰੂ ਜੀ ਵੀ ਆਪਣੇ ਸਰੀਰ ਦਾ ਹੀ ਬਲ ਲਾਉਂਦੇ ਸੀ, ਇਹਨੇ ਕਹਿਣਾ ਮਹਾਰਾਜ ਜੀ ਤੁਸੀਂ ਆਪਣੀ ਕਰਾਮਾਤ ਦਾ ਜ਼ੋਰ ਲਾ ਕੇ ਮੈਨੂੰ ਢਾਉਂਦੇ ਨੂੰ, ਤੇ ਮੈਨੂੰ ਕੌਣ ਢਾਣ ਵਾਲਾ ਜੰਮਿਆ। ਮਹਾਰਾਜ ਜੀ ਤੁਸੀਂ ਆਪਣੀ ਅਜ਼ਮਤ ਦਾ ਜ਼ੋਰ ਲਾਉਂਦੇ ਹੋ।
ਮੋਹ ਕਹੋ ਬਸ ਕਰ ਅੰਗ ਦਬਾਵੋ,
ਮੈਨੂੰ ਬਸ ਕਰਕੇ ਤੁਸੀਂ ਮੇਰੇ ਅੰਗ ਆਪਣੀ ਅਜ਼ਮਤ ਨਾਲ ਦਬਾ ਦਿੰਦੇ ਹੋ।
ਕੁਝ ਮਾਨਿੰਦ ਬਲੀ ਭਵ ਮਾਈ,
ਨਹੀਂ ਤਾਂ ਮਹਾਰਾਜ ਜੀ ਮੇਰੇ ਵਰਗਾ ਤਾਂ ਬਲੀ ਇਸ ਧਰਤੀ ਤੇ ਨਹੀਂ ਹੋਣਾ ਸਾਰੀ ਤੇ।
ਆਨ ਥਾਨ ਕਿਤ ਦਿਖੀਅਤ ਨਾਈ,
ਮੇਰੇ ਵਰਗਾ ਬਲੀ, ਮੇਰੇ ਵਰਗਾ ਤਾਕਤਵਰ ਮਹਾਰਾਜ ਜੀ ਕਿਸੇ ਹੋਰ ਥਾਂ ਤੇ ਨਜ਼ਰ ਨਹੀਂ ਆਉਂਦਾ।
ਗਹੋ ਮਤੰਗ ਸੁੰਡ ਕਰ ਬਲ ਕੋ,
ਮਹਾਰਾਜ ਮੇਰੇ ਚ ਇੰਨਾ ਬਲ ਹੈ ਕਿ ਜੇ ਮੈਂ ਹਾਥੀ ਦੀ ਸੁੰਡ ਤੋਂ ਫੜ ਲਵਾਂ ਤੇ ਹਾਥੀ ਨੂੰ ਵੀ ਹਿੱਲਣ ਨਾ ਦਿਆਂ, ਤੇ ਹਾਥੀ ਦੀ ਸੁੰਡ ਤੋਂ ਵੀ ਮੈਂ ਪਕੜ ਲਵਾਂ।
ਐਚਨ ਕਰੋ ਤਜੋ ਨੈ ਥਲ ਕੋ,
ਹਾਥੀ ਦੀ ਸੁੰਡ ਫੜ ਕੇ ਜੇ ਮੈਂ ਹਾਥੀ ਨੂੰ ਖਿੱਚਣ ਲੱਗ ਪਵਾਂ ਤੇ ਹਾਥੀ ਵੀ ਆਪਣੀ ਥਾਂ ਤੋਂ ਮਹਾਰਾਜ ਜੀ ਹਿੱਲ ਨਾ ਸਕੇ, ਮੈਂ ਆਪਣੇ ਪੈਰਾਂ ਤੋਂ ਹਿੱਲ ਨਾ ਸਕਾਂ।
ਪੁਸ਼ਟਰ ਬਪਰੇ ਕਾਂ ਅਦਾਰੀ,
ਮਹਾਰਾਜ ਮੈਂ ਤਾਂ ਹਾਥੀ ਨੂੰ ਜਾਣ ਨਾ ਦਿਆਂ, ਹਾਥੀ ਨੂੰ ਨਾ ਹਿੱਲਣ ਦਿਆਂ, ਜੇ ਉਹਦੀ ਸੁੰਡ ਫੜ ਲਵਾਂ ਤੇ ਆਹ ਵਿਚਾਰੇ ਊਂਟ ਤਾਂ ਹੈ ਨੀ ਕੀ, ਇਹਨਾਂ ਊਠਾਂ ਨੂੰ ਤਾਂ ਮੈਂ ਮੁੱਕਾ ਮਾਰ ਕੇ ਮਾਰ ਦਿਆਂ।
ਗੇਰੋਂ ਭੂ ਪਰ ਵੈ ਨਾ ਸੰਭਾਰੀ,
ਮਹਾਰਾਜ ਜੇ ਚਾਹਵਾਂ ਇਹਨਾਂ ਊਠਾਂ ਦੇ ਪੈਰ ਫੜ ਕੇ ਮੂਧਾ ਕਰਕੇ ਮੈਂ ਇਹਨਾਂ ਨੂੰ ਜ਼ਮੀਨ ਤੇ ਸੁੱਟ ਦਿਆਂ, ਇੰਨਾ ਬਲ ਹੈ।
ਖਾਏ ਮਲੀਦਾ ਬਲੀ ਤੁਰੰਗ,
ਮਹਾਰਾਜ ਜਿਹੜੇ ਚੰਗਾ ਮਲੀਦਾ ਖਾਣ ਵਾਲੇ, ਨਿਹਾਰੀ ਖਾਣ ਵਾਲੇ ਚੰਗੇ ਬਲੀ ਘੋੜੇ ਹਨ।
ਹੋਵੇ ਬਰਦੀ ਰਗ ਸਰਬੰਗ,
ਜਿਹੜੇ ਸਰਬੰਗਾ ਕਰਕੇ ਬੜੇ ਬਲਵਾਨ ਘੋੜੇ ਹੋਣ, ਬਲੀ ਘੋੜੇ ਹੋਣ।
ਇੱਕ ਹੱਥ ਤੇ ਰੋਕੋ ਵਾਈ,
ਮਹਾਰਾਜ ਉਹਨਾਂ ਬਲੀ ਤੋਂ ਬਲੀ ਘੋੜਿਆਂ ਨੂੰ ਮੈਂ ਆਪਣੇ ਇੱਕੋ ਹੱਥ ਨਾਲ ਫੜ ਕੇ ਰੋਕ ਲਵਾਂ, ਇੰਨੀ ਤਾਕਤ ਹੈ ਮੇਰੇ ਹੱਥਾਂ ਵਿੱਚ, ਮੈਂ ਇੱਕੋ ਹੱਥ ਨਾਲ ਫੜ ਕੇ ਬਲੀ ਤੋਂ ਬਲੀ ਘੋੜੇ ਨੂੰ ਰੋਕ ਲਵਾਂ।
ਚਰਨ ਉਠਾਵਨ ਦੇਵ ਨਤਾਈ,
ਮੈਂ ਘੋੜੇ ਨੂੰ ਪੈਰ ਨਾ ਚੁੱਕਣ ਦਿਆਂ ਮਹਾਰਾਜ, ਇੰਨੀ ਤਾਕਤ ਹੈ ਮੇਰੇ ਵਿੱਚ।
ਸੁਣ ਸਤ ਗੁਰੂ ਸਰਾਹਨ ਕਰੇ,
ਯਾਰ ਮਹਾਰਾਜ ਛੋਟੇ ਮੋਟੇ ਘੋੜੇ ਤਾਂ ਵਿਚਾਰੇ ਹੈ ਨੀ ਕੀ ਨੇ ਮੇਰੇ ਸਾਹਮਣੇ, ਮਹਾਰਾਜ ਇਹਨਾਂ ਨੂੰ ਤਾਂ ਮੈਂ ਭਜਦਿਆਂ ਹੋਇਆਂ ਨੂੰ ਟਿਕਾ ਛੱਡਾਂ, ਰੋਕ ਲਵਾਂ। ਜਦੋਂ ਬੈਂਦੇ ਖਾਂ ਨੇ ਆਪਣੀ ਵਡਿਆਈ ਕਰਨੀ ਨਾ ਇੱਦਾਂ, ਤੇ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਬੜੀ ਸਲਾਘਾ ਕਰਨੀ।
ਬਲ ਤੇ ਬਲੀ ਕਿਉਂ ਨਾਇਮ ਤਰੇ,
ਮਹਾਰਾਜ ਜੀ ਕਹਿੰਦੇ ਵਾਕਈ ਪੈਂਦੇ ਖਾਂ ਇਹਦੇ ਚ ਕੋਈ ਸ਼ੱਕ ਨਹੀਂ, ਤੂੰ ਬਲ ਕਰਕੇ ਬਲੀ ਹੈ, ਤੂੰ ਇਸੇ ਲਈ ਕਿਉਂ ਨਾ ਤੂੰ ਇਹ ਘੋੜੇ ਆਦਿਕਾਂ ਨੂੰ ਫੜ ਰੱਖੇ, ਬਾਕੀ ਤੇਰੇ ਚ ਇੱਕ ਤਾਕਤ ਹੈ, ਤੇਰੇ ਚ ਇਹ ਬਲ ਹੈ।
ਯਥਾ ਸਰੀਰ ਡੀਲ ਵੱਡ ਤੋਰਾ,
ਜਿਹੋ ਜਿਹਾ ਤੇਰਾ ਸਰੀਰ ਉੱਚਾ ਲੰਮਾ, ਜਿਹੋ ਜੀ ਤੇਰੀ ਡੀਲ ਹੈ, ਕੱਦ ਕਾਠੀ ਹੈ,
ਤਿਵੇਂ ਹੀ ਬਲ ਵਿਸਾਲ ਨੇ ਥੋੜਾ,
ਉਸੇ ਤਰ੍ਹਾਂ ਤੇਰੇ ਸਰੀਰ ਵਿੱਚ ਬਲ ਭਰਿਆ ਹੋਇਆ, ਤੇਰਾ ਕੋਈ ਬਲ ਥੋੜਾ ਥੋੜੀ ਹੈ, ਵਾਕਈ ਤੇਰੇ ਅੰਗ ਅੰਗ ਦੇ ਵਿੱਚ ਬਲ ਤੇ ਤਾਣ ਭਰਿਆ ਹੋਇਆ।
ਕਥਾ ਜੋਗ ਪੇ ਕਾਰਨ ਕਾਜ,
ਕਹਿੰਦੇ ਜਿਸ ਤਰ੍ਹਾਂ ਦਾ ਜਿਹੋ ਜੇ ਕਾਰਨ ਹੋਏ ਨੇ, ਭਾਵ ਜਿਹੋ ਜੀ ਤੂੰ ਖੁਰਾਕ ਤੇ ਕਸਰਤ ਖਾਧੀ ਹੈ, ਕਸਰਤ ਕੀਤੀ ਹੈ, ਖੁਰਾਕ ਖਾਧੀ ਹੈ, ਉਸੇ ਤਰ੍ਹਾਂ ਤੇਰੇ ਸਰੀਰ ਦੇ ਵਿੱਚ ਤਾਕਤ ਆਈ ਹੈ, ਜਿਹੋ ਜੇ ਕਾਰਨ ਸਨ ਉਹੋ ਜਿਹਾ ਹੀ ਅੱਗੋਂ ਕਾਰਜ ਹੋਇਆ ਹੈ।
ਤੁਝ ਸਮ ਬਲੀ ਨਾ ਅਪਰ ਸਮਾਜ,
ਵਾਕਈ ਤੇਰੇ ਵਰਗਾ ਬਲੀ ਹੋਰ ਨਹੀਂ ਹੋਣਾ ਪੈਂਦੇ ਖਾਂ, ਵਾਕਈ ਤੂੰ ਬੜਾ ਬਲਵਾਨ ਹੈ, ਵਾਕਈ ਤੂੰ ਬੜਾ ਤਾਕਤਵਰ ਹੈ, ਬੜਾ ਬਲ ਹੈ ਤੇਰੇ ਸਰੀਰ ਵਿੱਚ।
ਸੁਣ ਪੈਂਦੇ ਖਾਂ ਬੋਰੇ ਉਚਾਰੇ, ਹਿਤ ਕਰ ਆਪ ਮੋਹੇ ਪ੍ਰਤ ਪਾਰੇ।
ਜਦੋਂ ਸਤਿਗੁਰੂ ਜੀ ਨੇ ਬਚਨ ਕਹਿਣੇ ਨਾ, ਤੇ ਸੁਣ ਕੇ ਪੈਂਦੇ ਖਾਂ ਨੇ ਫਿਰ ਹੱਥ ਜੋੜਨੇ, ਕਹਿਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਸੀਂ ਮੇਰੇ ਤੇ ਕਿਰਪਾ ਕੀਤੀ, ਮੈਂ ਤਾਂ ਅਨਾਥ ਸੀ, ਮੇਰਾ ਤੇ ਨਾ ਮਾਂ ਨਾ ਬਾਪ, ਅਨਾਥ ਸੀ ਮਹਾਰਾਜ, ਤੁਸੀਂ ਬੜਾ ਭਾਰੀ ਹਿੱਤ ਕਰਕੇ ਮੇਰੀ ਪ੍ਰਤਪਾਲਣਾ ਕੀਤੀ ਹੈ।
ਪਰੇ ਜੰਗ ਤਬ ਦੇਖੋ ਹਾਥ, ਕਹਾਂ ਕਰੋ ਪਰਾਕਰਮ ਵੱਡ ਸਾਥ।
ਮਹਾਰਾਜ ਜੀ ਜੇ ਕਿਤੇ ਆਉਣ ਵਾਲੇ ਸਮੇਂ ਚ ਜੰਗ ਪਿਆ ਨਾ, ਆਪ ਜੀ ਦੇ ਨਾਲ ਕਿਤੇ ਕਿਸੇ ਦਾ ਜੰਗ ਯੁੱਧ ਹੋਇਆ, ਤੇ ਉਸ ਜੰਗ ਦੇ ਵਿੱਚ ਮੈਂ ਤੁਹਾਨੂੰ ਆਪਣਾ ਪਰਾਕਰਮ ਵਿਖਾਵਾਂਗਾ, ਮੈਂ ਆਪਣਾ ਬਲ ਵਿਖਾਵਾਂਗਾ, ਫਿਰ ਦੱਸਾਂਗਾ ਮੇਰੀਆਂ ਬਾਹਾਂ ਵਿੱਚ ਕਿੰਨਾ ਬਲ ਤੇ ਕਿੰਨਾ ਤਾਕਤ ਹੈ, ਮੈਂ ਕੀ ਕੁਝ ਕਰ ਸਕਦਾ ਹਾਂ।
ਰਿਪ ਲਸ਼ਕਰ ਸਲਤਾ ਪਤ ਪਾਰੋ,
ਮਹਾਰਾਜ ਜਿਹੜਾ ਦੁਸ਼ਮਣ ਦਾ ਲਸ਼ਕਰ ਹੈ ਉਹ ਸਮੁੰਦਰ ਦੇ ਸਮਾਨ ਹੋਵੇਗਾ।
ਗਿਰ ਮੰਦਰ ਸਮ ਬਰੋ ਮਜਾਰੋ,
ਤੇ ਜਿਵੇਂ ਸਮੁੰਦਰ ਨੂੰ ਰਿੜਕਣ ਵਾਸਤੇ ਮੰਦਰਾਚਲ ਪਰਬਤ ਪਾਇਆ ਸੀ ਨਾ ਵਿੱਚ, ਮੈਂ ਦੁਸ਼ਮਣਾਂ ਦੇ ਰੂਪੀ ਸਮੁੰਦਰ ਦੇ ਵਿੱਚ ਮੰਦਰਾਚਲ ਪਰਬਤ ਬਣ ਕੇ ਜਾ ਤਸਾਂਗਾ, ਮੰਦਰਾਚਲ ਪਰਬਤ ਬਣ ਕੇ ਜਾ ਵੜਾਂਗਾ।
ਬਾਹੋ ਬਾਹੋ ਸਿਰਿੰਗ ਤੇ ਮੱਥ ਕਰ ਡਾਰੋ,
ਔਰ ਆਪਣੀਆਂ ਬਾਹਾਂ ਦੇ ਸਿਰਿੰਗ ਕਰਕੇ, ਬਾਹਾਂ ਦੇ ਨਾਲ ਮੈਂ ਦੁਸ਼ਮਣਾਂ ਦੇ ਉਸ ਸਲਤਾ ਪਤ ਸਮੁੰਦਰ ਨੂੰ ਰਿੜਕ ਕੇ ਰੱਖ ਦਿਆਂਗਾ।
ਰੁੰਡ ਮੁੰਡ ਰਣ ਖੇਤ ਬਿਥਾਰੋ,
ਵੇਖਦਿਆਂ ਵੇਖਦਿਆਂ ਦੁਸ਼ਮਣਾਂ ਦੀਆਂ ਰੁੰਡੀਆਂ ਮੁੰਡੀਆਂ ਧੜਾਂ ਤੇ ਸੀਸਾਂ ਦੀਆਂ ਲੋਥਾਂ ਦੇ ਢੇਰਾਂ ਦੇ ਢੇਰ ਲਾ ਦਿਆਂਗਾ ਮਹਾਰਾਜ, ਜੇ ਕਿਤੇ ਆਉਣ ਵਾਲੇ ਸਮੇਂ ਚ ਲੋੜ ਪੈ ਗਈ।
ਸੁਨ ਗੁਰ ਕਹੇ ਆਏ ਹਸਪਤਾਲ,
ਜਦੋਂ ਪੈਂਦੇ ਖਾਂ ਨੇ ਗੱਲ ਕਹਿਣੀ ਤੇ ਸੁਣ ਕੇ ਸਤਿਗੁਰਾਂ ਨੇ ਕਹਿਣਾ ਪੈਂਦੇ ਖਾਂ, ਇਹ ਵੀ ਸਮਾਂ ਆਵੇਗਾ, ਤੈਨੂੰ ਆਪਣਾ ਬਲ ਵਿਖਾਉਣ ਦਾ ਸਮਾਂ ਮਿਲੇਗਾ, ਇਹ ਵੀ ਸਮਾਂ ਆਉਣ ਵਾਲੇ ਸਮੇਂ ਚ ਜੰਗ ਯੁੱਧ ਦਾ ਜਰੂਰ ਆਵੇਗਾ।
ਜਿਮ ਚਾਹਤ ਚਿਤ ਕਰਿਓ ਵਿਸਾਲ,
ਜਿਵੇਂ ਤੂੰ ਚਾਹੁੰਦਾ ਨਾ ਫਿਰ ਉਹੋ ਜਿਹਾ ਕਰਕੇ ਵਿਖਾਈ ਜੰਗ ਦੇ ਮੈਦਾਨ ਦੇ ਵਿੱਚ, ਜਿਵੇਂ ਹੁਣ ਤੂੰ ਕਹਿ ਰਿਹਾ।
ਸਗਰੇ ਦਿਨ ਰਹਿ ਕਰਤੇ ਨਾਥ,
ਇਹਦਾ ਸਾਰਾ ਦਿਨ ਪੈਂਦੇ ਖਾਂ ਨਾਲ ਮਹਾਰਾਜ ਜੀ ਗੱਲਾਂ ਕਹੀ ਜਾਇਆ ਕਰਦੇ ਸੀ, ਪੈਂਦੇ ਖਾਂ ਨਾਲ ਹੀ ਮਹਾਰਾਜ ਜੀ ਨੇ ਵਾਰਤਾਲਾਪ ਕਰੀ ਜਾਣੀ, ਕਦੇ ਇਹਦੇ ਨਾਲ ਕੁਸ਼ਤੀ ਖੇਡਣ ਲੱਗ ਪੈਣਾ, ਇਦਾਂ ਮਹਾਰਾਜ ਜੀ ਨੇ ਪੈਂਦੇ ਖਾਂ ਨਾਲ ਹੀ ਖੇਡਾਂ ਖੇਡਣੀਆਂ।
ਨਿਤ ਪ੍ਰਤ ਤਨ ਅਨ ਗਨ ਕੋ ਦੇਤ,
ਸਤਿਗੁਰੂ ਜੀ ਦਾਨੀ ਵੀ ਬੜੇ ਵੱਡੇ, ਨਿਤਾ ਪ੍ਰਤੀ ਸਤਿਗੁਰਾਂ ਨੇ ਬੜੇ ਲੋਕਾਂ ਨੂੰ ਦਾਨ ਦੇਣਾ, ਨਾਲੇ ਪੈਂਦੇ ਖਾਂ ਨੂੰ ਵੀ ਬੜਾ ਦਾਨ ਪੁੰਨ ਕਰਨਾ, ਜਿੰਨੀ ਮਾਇਆ ਦੇ ਗੱਫੇ ਆਉਣੇ ਪੈਂਦੇ ਖਾਂ ਦੀ ਝੋਲੀ ਭਰ ਦੇਣੀ, ਲਿਆ ਪੈਂਦੇ ਖਾਂ ਝੋਲੀ ਕਰ ਪੈਸੇ ਪਾਈਏ। ਮਹਾਰਾਜ ਸੱਚੇ ਪਾਤਸ਼ਾਹ ਨੇ ਪੈਂਦੇ ਖਾਂ ਨੂੰ ਬੜਾ ਹੀ ਦਾਨ ਕਰਨਾ।
ਆਛੋ ਪਿਕ ਚੜੇ ਤਬੇਲੇ,
ਜੇ ਕੋਈ ਚੰਗਾ ਵਧੀਆ ਘੋੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਤਬੇਲੇ ਚ ਚੜ ਕੇ ਆਉਂਦਾ,
ਜੀਨ ਜਰਾਊ ਉਪਰ ਮੇਲੇ,
ਉਹਦੇ ਤੇ ਸੋਹਣੀ ਕਾਠੀ ਪਾਈ ਹੋਣੀ, ਉਹਦੇ ਚ ਜੜਾਊ ਜੜੇ ਹੋਣੇ, ਚੰਗਾ ਕੀਮਤੀ ਵਧੀਆ ਘੋੜਾ ਹੋਣਾ, ਉਹ ਮੰਗਾ ਕੇ ਸਤਿਗੁਰੂ ਜੀ ਨੇ ਇਹਨੂੰ ਦੇ ਦੇਣਾ।
ਆਚੋ ਸ਼ਸਤਰ ਗੁਰੂ ਤੇ ਲਾਏ,
ਜੇ ਕੋਈ ਚੰਗਾ ਵਧੀਆ ਸ਼ਸਤਰ ਆਉਣਾ ਮਹਾਰਾਜ ਜੀ ਨੇ ਪੈਂਦੇ ਖਾਂ ਨੂੰ ਦੇ ਦੇਣਾ, ਪੈਂਦੇ ਖਾਂ ਲੈ ਤੇਰੇ ਨੂੰ ਬੜਾ ਵਧੀਆ ਲੱਗੇਗਾ, ਪੈਂਦੇ ਖਾਂ ਵਧੀਆ ਘੋੜਾ ਤੇਰੇ ਵਾਸਤੇ, ਤੂੰ ਇਹਦੇ ਤੇ ਚੜਿਆ ਕਰ, ਚੰਗਾ ਬਸਤਰ ਆਉਣਾ ਲੈ ਪੈਂਦੇ ਖਾਂ ਇਹਦਾ ਚੋਲਾ ਬਣਾ ਕੇ ਪਾ ਲਈ। ਇਦਾਂ ਮਹਾਰਾਜ ਜੀ ਦੇ ਕੋਲੋਂ ਵਧੀਆ ਵਧੀਆ ਚੀਜ਼ਾਂ ਪੈਂਦੇ ਖਾਂ ਨੇ ਪ੍ਰਾਪਤ ਕਰਦੀਆਂ।
ਆਪਣੇ ਸੰਗ ਸਜਾਵਨ ਤੈ,
ਇਹਨੇ ਆਪਣੇ ਅੰਗਾਂ ਦੇ ਉੱਤੇ ਉਹ ਸਾਰੀਆਂ ਵਸਤੂਆਂ ਸਜਾਉਣੀਆਂ। ਇਧਰ ਜਿਹੜੇ ਗੁਰੂ ਕੇ ਸਿੱਖ ਨੇ ਉਹਨਾਂ ਨੇ ਵਧੀਆ ਵਧੀਆ ਵਸਤੂਆਂ ਇਸ ਕਰਕੇ ਲਿਆਉਣੀਆਂ ਕਿ ਗੁਰੂ ਸਾਹਿਬ ਜੀ ਆਪਣੇ ਅੰਗਾਂ ਤੇ ਧਾਰਨ ਕਰਨਗੇ, ਇਹ ਸਤਿਗੁਰੂ ਜੀ ਆਪਣੇ ਅੰਗਾਂ ਤੇ ਸਜਾਉਣਗੇ।
ਲੈ ਕਰ ਗੁਰ ਤਿਸ ਤੇ ਤਬ ਦੇਤ,
ਬੜੀਆਂ ਬੜੀਆਂ ਕੀਮਤੀ ਜਿਨ ਵਸਤਨ ਕੋ ਮੋਲ ਵਿਸ਼ੇਸ਼, ਆਨਾ ਸੰਗਤ ਦੇਸ਼ ਵਿਦੇਸ਼, ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨੇ ਉਹ ਕੀਮਤੀ ਵਸਤੂਆਂ ਲੈ ਕੇ ਆਉਣੀਆਂ ਤੇ ਸਤਿਗੁਰਾਂ ਨੂੰ ਭੇਟ ਕਰਨੀਆਂ ਕਿ ਗੁਰੂ ਸਾਹਿਬ ਧਾਰਨ ਕਰਨ, ਪਰ ਸਤਿਗੁਰਾਂ ਨੇ ਕੀ ਕਰਨਾ, ਸਿੱਖਾਂ ਦੇ ਕੋਲੋਂ ਉਹ ਵਸਤੂਆਂ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਪੈਂਦੇ ਖਾਂ ਨੂੰ ਦੇ ਦੇਣੀਆਂ, ਪੈਂਦੇ ਖਾਂ ਲੈ ਤੂੰ ਲੈ ਜਾ, ਇਦਾਂ ਮਹਾਰਾਜ ਜੀ ਨੇ ਉਹ ਵਸਤੂਆਂ ਪੈਂਦੇ ਖਾਂ ਨੂੰ ਦੇ ਦੇਣੀਆਂ।
ਦੇਤ ਜੇ ਨਹੀਂ ਮੰਗ ਸੋ ਲੇਤ,
ਪੈਂਦੇ ਖਾਂ ਨੂੰ ਵੀ ਇਹੋ ਜਿਹਾ ਮੂੰਹ ਪੈ ਚੁੱਕਾ ਸੀ ਵੀ ਜੇ ਕਿਤੇ ਸਤਿਗੁਰੂ ਜੀ ਨਹੀਂ ਸੀ ਦਿੰਦੇ ਨਾ, ਤੇ ਪੈਂਦੇ ਖਾਂ ਨੂੰ ਕੋਈ ਚੰਗੀ ਚੀਜ਼ ਲੱਗ ਗਈ ਗੁਰੂ ਸਾਹਿਬ ਕੋਲ ਪਈ ਤੇ ਪੈਂਦੇ ਖਾਂ ਨੇ ਆਪ ਮੰਗ ਲੈਣੀ, ਮਹਾਰਾਜ ਜੀ ਇਹ ਕਿਰਪਾਨ ਮੈਂ ਲੈ ਲਵਾਂ, ਮਹਾਰਾਜ ਆ ਘੋੜਾ ਆਇਆ ਹੈ ਮੈਂ ਲੈ ਲਵਾਂ, ਇਦਾਂ ਪੈਂਦੇ ਖਾਂ ਨੇ ਸਤਿਗੁਰਾਂ ਕੋਲੋਂ ਮੰਗ ਕੇ ਵੀ ਲੈ ਲੈਣਾ।
ਪਿਕ ਸਿੱਖ ਮਨ ਪੁਨ ਸੇ ਕੰਧ ਤਨੇ,
ਪੈਂਦੇ ਖਾਂ ਦੀ ਇਹ ਵਧੀਕੀ ਵੇਖ ਕੇ ਗੁਰਸਿੱਖ ਬੜਾ ਗੁੱਸਾ ਕਰਦੇ ਸੀ, ਜਿਹੜੇ ਹੋਰ ਸਿੱਖ ਸਨ ਉਹ ਬੜੀ ਖੁਨਸ ਖਾਂਦੇ ਸਨ ਆਪਣੇ ਮਨ ਚ,
ਗੁਰ ਤੇ ਡਰਤ ਨਮੁਖ ਤੇ ਪਨੇ,
ਪਰ ਸਤਿਗੁਰਾਂ ਦਾ ਡਰ ਬੜਾ ਸੀ, ਗੁਰੂ ਸਾਹਿਬ ਦੇ ਡਰਾਵੇ ਕਰਕੇ ਕੋਈ ਨੀ ਸੀ ਬੋਲਦਾ।
ਗੁਰ ਪੈਰੇ ਗੁਰ ਕਾਰਜ ਲਾਗੇ,
ਸਿੱਖ ਤਾਂ ਇਸ ਕਰਕੇ ਵਸਤੂਆਂ ਭੇਟ ਕਰਦੇ ਸੀ ਵੀ ਗੁਰੂ ਸਾਹਿਬ ਪਹਿਨਣਗੇ, ਗੁਰੂ ਕੇ ਕੰਮ ਇਹ ਵਸਤੂ ਆਏਗੀ,
ਜਾਂ ਤੇ ਅਰਪ ਕਰੇ ਗੁਰ ਆਗੇ,
ਇਸੇ ਕਰਕੇ ਸਤਿਗੁਰਾਂ ਦੇ ਚਰਨਾਂ ਵਿਚ ਇਹ ਵਸਤੂਆਂ ਭੇਟ ਕਰਦੇ ਸਨ।
ਜਬ ਪੈਂਦੇ ਲੈ ਧਾਰੇ ਅੰਗ,
ਪਰ ਜਦੋਂ ਪੈਂਦਾ ਖਾਂ ਲੈ ਕੇ ਉਹ ਵਸਤੂਆਂ ਆਪਣੇ ਅੰਗਾਂ ਤੇ ਧਾਰਨ ਕਰ ਲੈਂਦਾ ਸੀ।
ਦੇਖਤ ਸਿੱਖ ਗਨ ਵੈ ਮਨ ਭੰਗ,
ਵੇਖ ਕੇ ਸਿੱਖਾਂ ਦੇ ਮਨ ਟੁੱਟ ਜਾਂਦੇ ਸੀ, ਸਿੱਖਾਂ ਦੇ ਮਨ ਭੰਗ ਹੋ ਜਾਂਦੇ ਸਨ।
ਮੈਂ ਪਰਚੇ ਰਹੇ,
ਇਦਾਂ ਸਤਿਗੁਰੂ ਜੀ ਉਸੇ ਖਿਆਲ ਚ ਪਰਚੇ ਲੱਗੇ ਰਹਿੰਦੇ ਹਨ।
ਸਿੱਖਣ ਕੀ ਦਿਸ਼ ਕਬੂ ਨਾ ਲਏ,
ਪੈਂਦੇ ਖਾਂ ਨਾਲ ਹੀ ਖਿਆਲ ਰੱਖਦੇ ਨੇ, ਸਿੱਖਾਂ ਵੱਲ ਤਾਂ ਮਹਾਰਾਜ ਜੀ ਧਿਆਨ ਕਰਕੇ ਵੇਖਦੇ ਹੀ ਨਹੀਂ।
ਸੰਗਤ ਭਿੱਖ ਸੁਭਾਉ ਗੁਰ ਕੇਰਾ,
ਇਦਾਂ ਸਤਿਗੁਰਾਂ ਦਾ ਸੁਭਾਅ ਵੇਖ ਕੇ ਸੰਗਤ
ਕਰੇ ਵਿਚਾਰ ਉਚਾਰ ਕੁਫੇਰਾ।
ਉਹ ਆਪਸ ਵਿੱਚ ਵਿਚਾਰ ਕਰਦੇ ਨੇ, ਕਹਿੰਦੇ ਆਪਸ ਵਿੱਚ ਇਦਾਂ ਦੇ ਮਤ ਧਾਰਨ ਕਰਦੇ, ਕਹਿੰਦੇ ਹਨ
ਦੇਖੋ ਪੂਰਬ ਗੁਰ ਕੀ ਰੀਤ,
ਕਹਿੰਦੇ ਵੇਖੋ ਜੀ ਜਿਹੜੇ ਪਹਿਲੇ ਗੁਰੂਆਂ ਦੀ ਮਰਿਆਦਾ ਸੀ, ਪਹਿਲੇ ਗੁਰੂਆਂ ਦੀ ਜਿਹੜੀ ਰੀਤ ਸੀ,
ਮੀਂਡ ਮਿਰਜਾਦ ਕਰੀ ਵਿਪਰੀਤ।
ਗੁਰੂ ਜੀ ਨੇ ਵੇਖੋ ਸਾਰੀ ਮਰਿਆਦਾ ਛੱਡ ਦਿੱਤੀ, ਪਹਿਲੇ ਗੁਰੂਆਂ ਦੀ ਸਾਰੀ ਰੀਤ ਛੱਡ ਦਿੱਤੀ ਹੈ।
ਸਤ ਸੰਗਤ ਮੈਂ ਮਨ ਜਿਨ ਥੋੜਾ,
ਇਹ ਸਤ ਸੰਗਤ ਵਿੱਚ ਥੋੜਾ ਬਹਿੰਦੇ ਨੇ, ਪਹਿਲੇ ਗੁਰੂ ਸੰਗਤ ਵਿੱਚ ਹੀ ਜ਼ਿਆਦਾ ਰਹਿੰਦੇ ਸੀ, ਇਹ ਸਤ ਸੰਗਤ ਵਿੱਚ ਥੋੜਾ ਬਹਿੰਦੇ ਹਨ।
ਰਾਚੇ ਕਰਮ ਕਰਤ ਜੇ ਘੋਰਾ,
ਜਿਹੜੇ ਬੜੇ ਬੜੇ ਘੋਰ ਕਰਮ ਨੇ ਉਧਰ ਹੀ ਲੱਗੇ ਰਹਿੰਦੇ ਨੇ, ਕਦੇ ਸ਼ਿਕਾਰ ਖੇਡਣਾ, ਕਦੇ ਜੰਗਲ ਨੂੰ ਚਲੇ ਜਾਣਾ ਦੂਰ ਦੂਰ ਤੱਕ, ਬਸ ਇਹੋ ਜੇ ਘੋਰ ਕਰਮਾਂ ਚ ਲੱਗੇ ਰਹਿੰਦੇ ਨੇ।
ਦੁਤੀਏ ਤੁਰਕਨ ਘਰ ਮੈਂ ਧਰੀ,
ਵੇਖੋ ਦੂਜਾ ਜੀ ਇਹਨਾਂ ਨੇ ਘਰ ਚ ਤੁਰਕਣੀ ਰੱਖੀ ਹੋਈ ਹੈ, ਉਧਰ ਕੌਲਾਂ ਤੁਰਕਣੀ ਆਪਣੇ ਘਰ ਚ ਰੱਖੀ ਹੋਈ ਹੈ।
ਨਹੀਂ ਗਿਲਾਨ ਤਨਕ ਮਨ ਕਰੀ,
ਆਪਣੇ ਮਨ ਦੇ ਵਿੱਚ ਗਿਲਾਨੀ ਨਹੀਂ ਕਰਦੇ, ਥੋੜੀ ਜਿੰਨੀ ਵੀ ਗਿਲਾਨੀ ਨਹੀਂ ਕਰਦੇ।
ਧਰਮਸ਼ਾਲ ਟਿਕ ਬੈਠਤ ਨਾਈ,
ਤੇ ਨਾ ਹੀ ਧਰਮਸ਼ਾਲਾ ਦੇ ਵਿੱਚ ਟਿਕ ਕੇ ਬੈਠਦੇ ਹਨ।
ਕਰਤੇ ਅਖੇਰ ਬ੍ਰਿਤ ਬਨ ਮਾਈ,
ਜੰਗਲ ਵਿੱਚ ਹੀ ਸ਼ਿਕਾਰ ਖੇਡੀ ਜਾਂਦੇ ਨੇ।
ਕਹੀਏ ਕਹਾਂ ਕਰੀ ਨੇ ਜਾਏ,
ਕੀ ਕਹੀਏ ਗੁਰੂ ਜੀ ਨੂੰ ਜਾ ਕੇ ਕਿਹਾ ਨੀ ਜਾਂਦਾ, ਵੀ ਕਿਵੇਂ ਇਹਨਾਂ ਨੂੰ ਜਾ ਕੇ ਕਹੀਏ ਗੁਰੂ ਜੀ ਏਦਾਂ ਨਾ ਕਰੋ।
ਭਿੱਖ ਭਿੱਖ ਨਿੰਦਤ ਹੈ ਸਮੁਦਾਏ,
ਏਦਾਂ ਬਹੁਤ ਸਾਰੇ ਸਿੱਖ ਜਿਹੜੇ ਨੇ ਨਾ ਅਲਪਮਤੀ, ਉਹ ਮਹਾਰਾਜ ਜੀ ਦੀ ਏਦਾਂ ਦੀ ਮਾਰਲੀ ਕਿਰਿਆ ਵੇਖ ਕੇ ਨਿੰਦਾ ਕਰਦੇ ਨੇ।
ਸਿੱਖਣ ਤੇ ਨਾ ਜਾਏ ਸਹਾਰੀ,
ਪਰ ਜਿਹੜੇ ਭਾਵਨਾ ਵਾਲੇ ਸਿੱਖ ਨੇ ਉਹਨਾਂ ਕੋਲੋਂ ਨਿੰਦਾ ਸੁਣੀ ਨਹੀਂ ਜਾਂਦੀ, ਉਹਨਾਂ ਕੋਲੋਂ ਇਹ ਨਿੰਦਾ ਸਹਾਰੀ ਨਹੀਂ ਜਾਂਦੀ।
ਮਿਲ ਆਪਸ ਮੈਂ ਕਰਤ ਵਿਚਾਰੀ,
ਉਹ ਸਾਰੇ ਸਿੱਖ ਆਪਸ ਵਿੱਚ ਮਿਲ ਕੇ ਵਿਚਾਰ ਕਰਦੇ ਨੇ।
ਤੁਰਕ ਬਡੋ ਆਪਣੇ ਮੁਖ ਲਾਇਓ,
ਵੇਖੋ ਏਡਾ ਵੱਡਾ ਤੁਰਕਾ ਪੈਂਦਾ ਖਾਇਨ ਨੂੰ ਮਹਾਰਾਜ ਜੀ ਨੇ ਮੂੰਹ ਲਾਇਆ ਹੋਇਆ ਹੈ।
ਗੁਰ ਕਰੁਣਾ ਸੋ ਘਰ ਭਾਇਓ,
ਗੁਰੂ ਸਾਹਿਬ ਜੀ ਇਹਦੇ ਤੇ ਕਰੁਣਾ ਕਰਦੇ ਨੇ, ਹੰਕਾਰਿਆ ਫਿਰਦਾ ਪੈਂਦੇ ਖਾਂ, ਇਹ ਹੰਕਾਰ ਦੇ ਨਾਲ ਆਫਰਿਆ ਫਿਰਦਾ ਹੈ। ਸਿੱਖ ਵਿਚਾਰਾਂ ਕਰ ਰਹੇ ਨੇ, ਕਹਿੰਦੇ ਵੀ ਸਤਿਗੁਰੂ ਜੀ ਦੀ ਨਿੰਦਾ ਸਾਡੇ ਕੋਲੋਂ ਤਾਂ ਸੁਣੀ ਨਹੀਂ ਜਾਂਦੀ, ਲੋਕ ਨਿੰਦਾ ਕਰਦੇ ਨੇ, ਤੇ ਜਿਵੇਂ ਗੁਰੂ ਕੇ ਸਿੱਖ ਵਿਚਾਰ ਕਰ ਰਹੇ ਨੇ, ਵਿਵੇਕ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।